दंडवत वंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रकट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे ले रसना नू पवित्र करन ले एक वारी सारे ही रलके आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे सी। इतिहास दे विच ग्रंथाकार भाई संतोख सिंह जी सतगुरु हरगोबिंद सच्चे पातशाह जी दे तीसरे युद्ध का बयान कर रहे हैं। इतिहास इथों तक पहुंचा है कि लला बेग जरनैल का जिहड़ा भाणजा है जिसका नाम काबली बेग है वह सतगुरां दे नाल जंग करन दे वास्ते अगे पहुंचे। सतगुरां ने हसन खान दूत नूं पुछया कौन आ रहा है। उसने दस्या कि सच्चे पातशाह मैनूं लगदा है कि तुहाडे इकल्यां दे नाल इह युद्ध करन दे वास्ते सीधा अगे आ रहा है क्योंकि रस्ते दे विच जदों फौज आ रही सी उदों भी बड़ी वारी इसने यही गल कीती सी कि इकल्ले गुरु दे नाल मैं इकल्ला युद्ध करांगा। कल इथों तक कथा पहुंची सी अज इथों अगे मैं प्रारंभ करदा।
बल को एह मान तरै मन में बहुत दाव लख बुद्ध तेरन में।
हसन खान दूत सतगुरां नूं कहिंदा है कि इहदे विच बल भी बहुत है ते जिन्नी ज्यादा इहदे विच ताकत है उन्ना ज्यादा इहदे मन विच अपनी ताकत दा हंकार भी है। बहुत दाव लख है बुद्ध ते रण में। बड़े दाव जानदा है बड़े पेच जानदा है बुद्धि दे नाल रण दे विच इह लड़दा।
पट बाजन सोनित मेल करै चिर काल लगै तिन संग यरै।
जिहड़े गतके बाज ने चंगे उन्हां दे नाल हमेशा इह मेल रखदा है ते बहुता चिर तक बहुतिया सारिया दे नाल इह इकला ही लड़दा रहिंदा।
इस हेर नहित सोयावत है गत मंद तुरंग चलावत है।
इसे करके सच्चे पातशाह ए तुहाडे हथां नूं देखण दे वास्ते परखण दे वास्ते सामने आ रहा है और धीमी गति दे नाल ए घोड़े नूं अगे वधा रहे।
इम बात सुनावत दूत खरियो तब लौ तिन आए कि नेर करियो।
ग्रंथाकार भाई संतोख सिंह जी लिखदे ने अजे इन्नियां गल्लां सतगुरां दे नाल हसन खान दूत कर ही रहा सी इन्ने चिर नूं काबल बेग लागे पहुंच गया और उन्हें सतगुरां दा आण के नेड़ कीता।
कह काबल बेग गुरु सुनिए पट नाह के आण नहीं हनिए।
आउंदिया सार लागे काबल बेग ने आख्या कि हे पीर जी सुनो बेकार दे विच ना अपने सूरमियां नूं मरवाओ ते ना ही साडे सूरमियां दा नाश करो।
तुम पीर सो लोक उचारत है चित बांछत को सब जाचत है।
काबल बेग कहिंदा कि दुनिया दे लोक तुहानूं वड्डा पीर कहिंदे ने ਔਰ ਮੰਨਦੇ ਨੇ। ਇਸ ਤੋਂ ਇਲਾਵਾ ਲੋਕ ਤੁਹਾਡੇ ਤੋਂ ਮਨ ਪਾਉਂਦੀਆਂ ਮੰਗਾਂ ਵੀ ਮੰਗਦੇ ਨੇ।
ਰਣ ਦੁੰਦ ਯਹਾਂ ਅਬ ਮੰਗਤ ਹਾਂ, ਤੁਮ ਸੋ ਲਰ ਬੇ ਅਨੁਰਾਗਤ ਹਾਂ।
ਕਾਬਲ ਬੇਗ ਕਹਿੰਦਾ ਹੈ ਕਿ ਦੁਨੀਆਂ ਦੇ ਲੋਕ ਤੁਹਾਡੇ ਤੋਂ ਤਰ੍ਹਾਂ ਤਰ੍ਹਾਂ ਦੀਆਂ ਮੰਗਾਂ ਮੰਗਦੇ ਨੇ। ਕਹਿੰਦਾ ਹੇ ਪੀਰ ਜੀ, ਮੇਰੀ ਵੀ ਤੁਹਾਡੇ ਅੱਗੇ ਇੱਕ ਮੰਗ ਹੈ ਕਿ ਤੁਸੀਂ ਮੇਰੇ ਨਾਲ ਦੁੰਦ ਯੁੱਧ ਕਰੋ। ਦੁੰਦ ਯੁੱਧ ਉਸ ਨੂੰ ਆਖਿਆ ਜਾਂਦਾ ਹੈ ਜਿਹੜਾ ਸਿਰਫ ਦੋ ਹੀ ਸੂਰਮੇ ਕਰਨ, ਭਾਵ ਕਿ ਜਿਹਦੇ ਵਿੱਚ ਤੀਸਰਾ ਆਦਮੀ ਕੋਈ ਆਵੇ ਨਾ। ਕਹਿੰਦਾ ਕਿ ਮੈਂ ਵੀ ਤੁਹਾਡੇ ਤੋਂ ਇੱਕ ਕਾਮਨਾ ਕਰਦਾ ਹਾਂ, ਇੱਕ ਮੰਗ ਮੰਗਦਾ ਹਾਂ ਕਿ ਤੁਹਾਡਾ ਤੇ ਮੇਰਾ ਇਕੱਲਿਆਂ ਦਾ ਯੁੱਧ ਹੋਣਾ ਚਾਹੀਦਾ। ਮੈਂ ਵੀ ਇਹ ਮੰਗ ਮੰਗਦਾ ਕਿਉਂਕਿ ਸੁਣਿਆ ਤੁਸੀਂ ਪੀਰ ਹੋ, ਲੋਕੀ ਤੁਹਾਡੇ ਤੋਂ ਮੰਗਾਂ ਮੰਗਦੇ ਨੇ।
ਇਹ ਕਾਮਨ ਪੂਰਨ ਮੋਰ ਕਰੋ, ਇਤ ਹੋਏ ਜੁਦੇ ਮੁਝ ਸੰਗ ਲਰੋ।
ਇਸ ਕਰਕੇ ਇਹ ਮੇਰੀ ਕਾਮਨਾ ਨੂੰ ਤੁਸੀਂ ਪੂਰੀਆਂ ਕਰ ਦੋ, ਸਾਰਿਆਂ ਤੋਂ ਜੁਦਾ ਹੋ ਕੇ, ਸਾਰਿਆਂ ਤੋਂ ਵੱਖਰੇ ਹੋ ਕੇ ਮੇਰੇ ਨਾਲ ਜੰਗ ਲੜੋ।
ਥਿਰ ਹੋਏ ਬਿਲੋਕਣ ਲੋਕ ਕਰੈ, ਤਬ ਲੋ ਪਖ ਬਾਦ ਨਾ ਵੀਰ ਧਰੈ।
ਕਹਿੰਦਾ ਕਿ ਮੇਰਾ ਤੇ ਤੁਹਾਡਾ ਯੁੱਧ ਹੋਵੇਗਾ, ਤੁਹਾਡੇ ਸੂਰਮੇ ਤੇ ਮੇਰੇ ਸੂਰਮੇ ਇਸ ਯੁੱਧ ਨੂੰ ਦੇਖਣਗੇ। ਕਹਿੰਦਾ ਕਿ ਤਬ ਲੋ ਪਖ ਬਾਦ ਨਾ ਵੀਰ ਧਰੈ, ਜਦੋਂ ਸਾਡੇ ਵਿੱਚੋਂ ਇੱਕ ਰਣ ਭੂਮੀ ਦੇ ਵਿੱਚ ਮਰ ਕੇ ਡਿੱਗ ਨਹੀਂ ਪੈਂਦਾ, ਉਨ੍ਹਾਂ ਚਿਰ ਤੱਕ ਕਿਸੇ ਵੀ ਤਰੀਕੇ ਦੇ ਨਾਲ ਕੋਈ ਪੱਖ ਬਾਦ ਰੱਖਿਆ ਨਹੀਂ ਜਾਵੇਗਾ। ਭਾਵੇਂ ਤੁਸੀਂ ਭਾਰੂ ਹੋਵੋ ਤੇ ਭਾਵੇਂ ਮੈਂ ਭਾਰੀ ਹੋਵਾਂ, ਕੋਈ ਵੀ ਸਾਡੀ ਇਮਦਾਦ ਦੇ ਵਾਸਤੇ ਅੱਗੇ ਨਹੀਂ ਆਵੇਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਕਾਬਲ ਬੇਗ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਮੰਗਾਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ।
ਇਹ ਵੀ ਚੋਣਵਾਂ ਮਰਦ ਮਸ਼ਹੂਰ ਹੈ ਸੀ, ਆਇਆ ਆਪਣਾ ਟੋਲਾ ਵਧਾ ਅੱਗੇ, ਜਿਸ ਤਰਫ ਸਤਿਗੁਰੂ ਜੀ ਖੜੇ ਹੈ ਸਨ ਵਧਿਆ, ਉਧਰੇ ਕੋੜਾ ਖੁਦਾ ਅੱਗੇ, ਐਲੀ ਐਲੀ ਕਰਦਾ ਆਇਆ ਸੂਰਮਾ ਜੀ, ਨੇੜੇ ਟੁਕਿਆ ਖੌਫ ਗੁਆ ਅੱਗੇ। ਕਹਿੰਦਾ ਹਿੰਦ ਦੇ ਪੀਰ ਦੋ ਹੱਥ ਕਰ ਲੈ, ਜੌਹਰ ਹਈ ਤਾਂ ਵੱਧ ਦਿਖਾ ਅੱਗੇ, ਕਿਉਂ ਖਲਕ ਖੁਦਾ ਮਰਵਾਏ ਰਹੋ, ਗਾਜ਼ੀ ਮਰਦ ਬਣ ਕੇ ਜ਼ਰਾ ਆ ਅੱਗੇ, ਹੱਥ ਵੇਖ ਵਿਖਾ ਕਰਤਾਰ ਸਿੰਘਾ, ਇਉਂ ਕਹਿੰਦਾ ਖੜਾ ਵੱਧ ਜਾ ਅੱਗੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਕਹਿੰਦਾ ਹੈ ਕਾਬਲੀ ਬੇਗ ਕਿ ਆਪਣੇ ਹੱਥਾਂ ਨੂੰ ਵਿਖਾ ਤੇ ਮੇਰੇ ਹੱਥ ਹੇ ਪੀਰ ਵੇਖ, ਐਵੇਂ ਬੇਕਾਰ ਦੇ ਵਿੱਚ ਖੁਦਾ ਦੀ ਬਣੀ ਹੋਈ ਦੁਨੀਆਂ ਦਾ ਲੋਕਾਂ ਦਾ ਕਿਉਂ ਨਾਸ ਕਰਦਾ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਮੰਗਾ ਰਿਹਾ ਕਾਬਲ ਬੇਗ ਨੇ।
ਸੁਣ ਸ੍ਰੀ ਹਰ ਗੋਬਿੰਦ ਛਤਰ ਗਿਰਾ, ਬੜ ਵੀਰ ਬਹਾਦਰ ਕੋਪ ਕਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੈਰੀ ਦੀ ਇਸ ਤਰ੍ਹਾਂ ਦੀ ਬੋਲੀ ਨੂੰ ਸੁਣਿਆ, ਜਿਹੜੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਡੇ ਵੀਰ ਬਹਾਦਰ ਨੇ, ਉਹਨਾਂ ਨੇ ਬਹੁਤ ਹੀ ਜ਼ਿਆਦਾ ਗੁੱਸਾ ਮੰਨਿਆ।
ਹਮ ਤਿਆਰ ਖਰੇ ਚਿਤ ਚਾਹਤ ਹੈ, ਤੁਰ ਕਾਣ ਪਾਣੋ ਸਭ ਗਾਹਤ ਹੈ।
ਉਸੇ ਵੇਲੇ ਸਤਿਗੁਰਾਂ ਨੇ ਆਖਿਆ ਕਿ ਅਸੀਂ ਤੇ ਤਿਆਰ ਖਲੋਤੇ ਹੋਏ ਹਾਂ, ਤੇਰੇ ਚਿੱਤ ਦੀ ਕਾਮਨਾ ਅਸੀਂ ਜ਼ਰੂਰ ਪੂਰਿਆਂ ਕਰਾਂਗੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਤੁਰਕਾਂ ਦਾ ਨਾਸ ਕਰਨਾ ਤੇ ਅਸੀਂ ਚਾਹੁੰਦੇ ਹਾਂ।
ਹਰੀ ਕੋ ਨਾ ਯਾਰੈ ਬਲ ਕੋ ਨਾ ਤਰੈ, ਰਣ ਹੇਰਤ ਕਾਤਰ ਭਾਜ ਧਰੈ।
ਸਤਿਗੁਰੂ ਜੀ ਕਹਿੰਦੇ ਨੇ ਕੋਈ ਵੀ ਵੈਰੀ ਸਾਡੇ ਸਾਹਮਣੇ ਅੜ ਨਹੀਂ ਸਕਦਾ, ਕੋਈ ਵੀ ਆਪਣੀ ਤਾਕਤ ਨੂੰ ਦਿਖਾ ਨਹੀਂ ਸਕਦਾ, ਇਸੇ ਕਰਕੇ ਜਿਹੜੇ ਕਾਇਰ ਨੇ ਨਾ ਤੁਹਾਡੇ ਨਾਲ ਦੇ ਸਾਥੀ ਉਹ ਭੱਜਦੇ ਜਾ ਰਹੇ ਨੇ।
ਸਮਹਾਇ ਥਿਰੇ ਨਹੀਂ ਧੀਰ ਤਰੀ, ਜਿਮ ਹੋਤ ਬਦੂ ਨਵ ਲਾਜ ਭਰੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੇ ਜਿਹੜੇ ਸੈਨਿਕ ਨੇ ਇਸ ਤਰ੍ਹਾਂ ਡਰਦੇ ਮਾਰੇ ਸਾਹਮਣੇ ਦੌੜਦੇ ਜਾ ਰਹੇ ਨੇ, ਖਿਸਕਦੇ ਜਾ ਰਹੇ ਨੇ, ਕਿ ਜਿਵੇਂ ਨਵੀਂ ਕੋਈ ਵਹੁਟੀ ਵਿਆਹੀ ਹੋਵੇ ਤੇ ਜਿਸ ਤਰ੍ਹਾਂ ਉਹ ਸ਼ਰਮਾਉਂਦੀ ਹੈ ਨਾ, ਇਸ ਤਰ੍ਹਾਂ ਤੁਹਾਡੇ ਸੂਰਮੇ ਸ਼ਰਮ ਦੇ ਮਾਰੇ ਅੱਗੇ ਨਹੀਂ ਆ ਰਹੇ।
ਹਥਿਆਰ ਦਿਖਾਵਣ ਹੇਤ ਤਰੇ, ਮਰਕੂਰ ਗਏ ਨਹੀਂ ਅਗਰ ਹਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਮੈਨੂੰ ਤੇ ਲੱਗਦਾ ਕਿ ਤੁਹਾਡੇ ਸਾਥੀਆਂ ਨੇ ਸਿਰਫ ਦਿਖਾਵੇ ਮਾਤਰ ਹਥਿਆਰਾਂ ਨੂੰ ਸ਼ਸਤਰਾਂ ਨੂੰ ਧਾਰਨ ਕੀਤਾ ਹੋਇਆ, ਬਹੁਤੇ ਸਾਰੇ ਮਰ ਗਏ ਨੇ ਤੇ ਬਹੁਤੇ ਸਾਰੇ ਕਾਇਰ ਬਣ ਕੇ ਪਿਛਾਣ ਨੂੰ ਦੌੜ ਗਏ ਨੇ, ਅੱਗੇ ਨਹੀਂ ਆਏ।
ਤੋ ਸਾਦ ਇਹ ਅਸ ਬਾਕ ਕਹਿਓ, ਸਭ ਸੈਨ ਵਿਖੇ ਇੱਕ ਬੀਰ ਲਹਿਓ।
ਸਾਰੇ ਬਚਨ ਕਰਨ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੈਨੂੰ 100 ਵਾਰੀ ਸ਼ਾਬਾਸ਼ ਦੇਣਾ ਹਾਂ ਕਿ ਤੂੰ ਆਣ ਕੇ ਮੈਨੂੰ ਵੰਗਾਰਿਆ ਹੈ। ਦਰਅਸਲ ਜੇਕਰ ਇਹ ਮੰਨ ਲਈਏ ਕਿ ਆਪਣੀ ਸੈਨਾ ਦੇ ਵਿੱਚੋਂ ਤੂੰ ਹੀ ਇੱਕ ਸੂਰਮਾ ਹੈ ਤੇ ਬਹੁਤ ਚੰਗੀ ਗੱਲ ਹੋਵੇਗੀ, ਮੈਨੂੰ ਬੜੀ ਖੁਸ਼ੀ ਹੋਈ ਹੈ, ਮੈਂ ਸ਼ਾਬਾਸ਼ ਦੇਣਾ ਹਾਂ ਕਿ ਤੂੰ ਆਣ ਕੇ ਬਹਾਦਰ ਬਣ ਕੇ ਮੈਨੂੰ ਲੜਨ ਦੇ ਵਾਸਤੇ ਵੰਗਾਰੇ।
ਹਮਰੀ ਚਿਤ ਚਾਹ ਪੁਜਾਵਣ ਕੋ, ਅਬ ਆਏ ਕਰੋ ਮਨ ਪਾਵਨ ਕੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੀ ਪਾਈ ਹੋਈ ਵੰਗਾਰ ਸਾਡੇ ਚਿੱਤ ਦੀ ਚਾਹ ਨੂੰ ਵੀ ਪੂਰਿਆਂ ਕਰੇਗੀ ਤੇ ਦੂਸਰੇ ਪਾਸੇ ਤੇਰੀ ਜਿਹੜੀ ਮਨ ਦੀ ਕਾਮਨਾ ਹੈ ਨਾ, ਉਹ ਵੀ ਸਾਡੀ ਲੜਾਈ ਦੇ ਨਾਲ ਪੂਰੀ ਹੋਵੇਗੀ, ਕਿਉਂਕਿ ਤੂੰ ਆਣ ਕੇ ਆਖਿਆ ਕਿ ਮੈਂ ਤੇਰੇ ਨਾਲ ਜੰਗ ਕਰਾਂ।
ਸੁਣ ਕਾਵਲ ਬੇਗ ਬਡੋ ਹਰਖਿਓ, ਗੁਰਬੀਰ ਬਹਾਦਰ ਕੋ ਪਰਖਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਕਾਬਲ ਬੇਗ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ, ਕਿਉਂਕਿ ਸਤਿਗੁਰਾਂ ਨੇ ਕੋਈ ਡਰ ਨਹੀਂ ਮੰਨਿਆ, ਜਾਣਿਆ ਕਿ ਗੁਰੂ ਬਹੁਤ ਵੱਡਾ ਬਹਾਦਰ ਹੈ, ਇਸ ਗੱਲ ਦੀ ਪਰਖ ਕਰ ਲਈ।
ਤਜ ਦੇਹ ਤੁਰੰਗਮ ਭੂਮ ਥਿਰੋ, ਗਹਿ ਟਾਲ ਕਿਰਪਾਨਣ ਵਾਰ ਕਰੋ।
ਇਸ ਤੋਂ ਬਾਅਦ ਕਾਬਲ ਬੇਗ ਕਹਿੰਦਾ ਕਿ ਤੁਸੀਂ ਹੁਣ ਆਪਣੇ ਘੋੜੇ ਨੂੰ ਛੱਡ ਕੇ ਘੋੜੇ ਤੋਂ ਥੱਲੇ ਉਤਰ ਜਾਓ, ਆਪਣੇ ਇੱਕ ਹੱਥ ਦੇ ਵਿੱਚ ਢਾਲ ਨੂੰ ਫੜੋ, ਦੂਸਰੇ ਹੱਥ ਦੇ ਵਿੱਚ ਕਿਰਪਾਨ ਫੜ ਕੇ ਇਸ ਤਰੀਕੇ ਦੇ ਨਾਲ ਮੇਰੇ ਨਾਲ ਜੰਗ ਕਰੋ, ਆਪਣੇ ਵਾਰ ਕਰੋ।
ਗੁਰ ਸ੍ਰੀ ਹਰ ਗੋਬਿੰਦ ਵੀਰ ਮਹਾ, ਉਤਰੇ ਹੈ ਤੇ ਤਤਕਾਲ ਤਹਾਂ।
ਕਹਿੰਦਾ ਥੱਲੇ ਉਤਰ ਕੇ ਜੰਗ ਲੜੋ, ਘੋੜੇ ਤੇ ਜੰਗ ਨਹੀਂ ਲੜਨਾ। ਸਤਿਗੁਰਾਂ ਨੇ ਇਹ ਵੀ ਗੱਲ ਮੰਨ ਲਈ, ਸਤਿਗੁਰੂ ਜੀ ਤੁਰੰਤ ਹੀ ਆਪਣੇ ਘੋੜੇ ਤੋਂ ਥੱਲੇ ਉਤਰ ਗਏ।
ਕਰ ਬਾਮ ਵਿਖੇ ਗਹਿ ਢਾਲ ਲਈ, ਉਤਸਾਹ ਬੜੇ ਚਿਤ ਚਾਹ ਜਈ।
ਸਤਿਗੁਰਾਂ ਨੇ ਆਪਣੇ ਖੱਬੇ ਹੱਥ ਦੇ ਵਿੱਚ ਢਾਲ ਨੂੰ ਫੜ ਲਿਆ ਹੈ। ਉਤਸਾਹ ਬੜੇ ਚਿਤ ਚਾਹ ਜਈ, ਭਾਵ ਕੇ ਚਿੱਤ ਦੇ ਵਿੱਚ ਜਿੱਤ ਦੀ ਚਾਹ ਹੈ, ਜਿੱਤ ਦੀ ਕਾਮਨਾ।
ਅਵਿਲੋਕਤ ਕਾਬਲ ਬੇਗ ਜਬੈ, ਤਜ ਦੀਨ ਤੁਰੰਗਮ ਤੇਜ ਤਵੈ।
ਜਦੋਂ ਸਤਿਗੁਰੂ ਜੀ ਉਹਦੇ ਆਖਣ ਦੇ ਉੱਤੇ ਘੋੜੇ ਤੋਂ ਥੱਲੇ ਉਤਰੇ, ਉਸੇ ਵੇਲੇ ਵੇਖ ਕੇ ਸਤਿਗੁਰਾਂ ਨੂੰ ਕਾਬਲ ਬੇਗ ਨੇ ਵੀ ਆਪਣਾ ਘੋੜਾ ਛੱਡ ਦਿੱਤਾ, ਉਹ ਵੀ ਘੋੜੇ ਤੋਂ ਥੱਲੇ ਉਤਰ ਗਏ।
ਜੋਗੀ ਓਰਨ ਕੇ ਪਟ ਬ੍ਰਿੰਦ ਥਿਰੇ, ਹਥਿਆਰ ਪ੍ਰਹਾਰਨ ਕੋਈ ਨਾ ਕਰੇ।
ਕਵੀ ਜੀ ਲਿਖਦੇ ਨੇ ਭਾਵੇਂ ਕਿ ਦੋਵਾਂ ਪਾਸਿਆਂ ਦੇ ਬਹੁਤੇ ਸਾਰੇ ਸੂਰਮੇ ਇਸ ਕੌਤਕ ਨੂੰ ਦੇਖ ਰਹੇ ਨੇ, ਪਰ ਕੋਈ ਵੀ ਹਥਿਆਰ ਚਲਾਉਣ ਦੀ ਜ਼ਰੂਰਤ ਨਹੀਂ ਕਰਦਾ, ਕਿਉਂਕਿ ਦੋਵਾਂ ਦਾ ਜੰਗ ਹੋਣਾ ਹੈ, ਇਸ ਕਰਕੇ ਤੀਸਰਾ ਇਸ ਜੰਗ ਦੇ ਵਿੱਚ ਆ ਹੀ ਨਹੀਂ ਸਕਦਾ। ਇਹ ਕਾਇਦਾ ਹੀ ਨਹੀਂ ਹੈ, ਇਹ ਕਾਨੂੰਨ ਹੀ ਨਹੀਂ।
ਉਤ ਬੇਗ ਲਲਾਹੇ ਰਤ ਹੈ, ਗੁਰ ਜੀਤ ਲਿਜੈ ਕਹਿ ਪ੍ਰੇਰਤ ਹੈ।
ਦੂਸਰੀ ਤਰਫ ਕਵੀ ਜੀ ਲਿਖਦੇ ਨੇ ਕਿ ਲਲਾ ਬੇਗ ਦੇਖ ਰਿਹਾ ਗੁਰ ਜੀਤ ਲਿਜੈ ਕਹਿ ਪ੍ਰੇਰਿਤ ਹੈ, ਗੁਰੂ ਨੂੰ ਜਿੱਤ ਲੈਣਾ ਹੈ, ਇਹ ਮੇਰਾ ਸ਼ੇਰਾ, ਇਸ ਤਰ੍ਹਾਂ ਕਹਿ ਕੇ ਪ੍ਰੇਰਣਾ ਦਿੰਦਾ ਹੈ, ਉਤਸ਼ਾਹਿਤ ਕਰਦਾ ਹੈ।
ਮਨ ਜਾਣਤ ਬੀਰ ਸੁਸਾ ਸੁਤ ਕੋ, ਪਟ ਬਾਜ ਸੁਚੇਤ ਬਲੀਅਤ ਕੋ।
ਕਵੀ ਜੀ ਲਿਖਦੇ ਨੇ ਕਿ ਲਲਾ ਬੇਗ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਜਾਣਦਾ ਹੈ ਕਿ ਮੇਰੀ ਭੈਣ ਦਾ ਪੁੱਤਰ ਪਾਵ ਕੇ ਮੇਰਾ ਜਿਹੜਾ ਪਾਣ ਜਾਏ, ਇਹ ਬਹੁਤ ਹੀ ਜ਼ਿਆਦਾ ਵੱਡਾ ਸੂਰਮਾ ਹੈ, ਗੱਤਕੇ ਬਾਜੀ ਦੀ ਖੇਡ ਨੂੰ ਇਹ ਚੰਗੇ ਤਰੀਕੇ ਦੇ ਨਾਲ ਨਿਭਾਉਂਦਾ ਹੈ, ਇਹ ਬੜਾ ਸੁਚੇਤ ਹੈ, ਇਹ ਬੜਾ ਬਲੀ। ਬੜ
ਤੂਰਨ ਤਾਰਨ ਤਾਰਤ ਹੈ, ਨਾ ਸੰਭਾਰਨ ਦੇ ਅਰੀ ਮਾਰਤ ਹੈ।
ਸਮਝਦਾ ਹੈ ਲੱਲਾ ਬੇਗ ਕਿ ਬੜੀ ਕਾਲੀ ਨੂੰ ਧਾਰਨ ਕਰਦਾ ਹੈ, ਰਣ ਭੂਮੀ ਦੇ ਵਿੱਚ ਸ਼ਤਰੂ ਨੂੰ ਆਪਣੇ ਤਨ ਦੀ ਸੰਭਾਲ ਨਹੀਂ ਕਰਨ ਦਿੰਦਾ ਤੇ ਪਹਿਲਾਂ ਹੀ ਵੈਰੀ ਨੂੰ ਇਹ ਮਾਰ ਦਿੰਦਾ।
ਨਹੀਂ ਛੋਰੇ ਗੋ ਅਵਘਾਤ ਕਰੈ, ਸ਼ੁਭ ਬਾਤ ਬਣੀ ਗੁਰ ਏਕ ਲਰੈ।
ਆਪਣੇ ਮਨ ਦੇ ਵਿੱਚ ਵਿਉਂਤਾ ਸੋਚਦਾ ਹੈ ਲੱਲਾ ਬੇਗ ਕਿ ਛੱਡੇਗਾ ਨਹੀਂ ਗੁਰੂ ਨੂੰ, ਐਸਾ ਘਾਤ ਕਰੇਗਾ, ਐਸਾ ਦਾਵ ਚਲਾਏਗਾ, ਸ਼ੁਭ ਬਾਤ ਬਣੀ ਗੁਰ ਏਕ ਲਰੈ। ਕਹਿੰਦਾ ਕਿ ਖੁਦਾ ਨੇ ਬੜੀ ਵੱਡੀ ਮਦਦ ਕੀਤੀ ਹੈ ਕਿ ਗੁਰੂ ਇਕੱਲਾ ਲੜਨ ਦੇ ਵਾਸਤੇ ਸਾਹਮਣੇ ਆ ਗਏ।
ਚਿਤ ਬੀਰ ਵਿਚਾਰਤ ਬਾਕ ਕਹੈ, ਸੁਣ ਕਾਬਲ ਬੇਗ ਲਰੰਤ ਹੈ।
ਚਿਤ ਬੀਚ ਵਿਚਾਰਤ ਬਾਕ ਕਹੈ, ਚਿੱਤ ਦੇ ਵਿੱਚ ਵਿਚਾਰ ਕਰਕੇ ਇਸ ਤਰ੍ਹਾਂ ਦੇ ਬਾਕ ਕਹਿੰਦਾ, ਸੁਣ ਕਾਬਲ ਬੇਗ ਲਰੰਤ ਹੈ। ਭਾਵ ਕੇ ਹੇ ਕਾਬਲ ਬੇਗ ਸੁਣ, ਤੂੰ ਗੁਰੂ ਦੇ ਨਾਲ ਹੁਣ ਲੜਨ ਦੇ ਵਾਸਤੇ ਤਿਆਰ।
ਪੁਜ ਤੋਰ ਬਿਖੈ ਜੈ ਆਸ ਰਹੀ, ਅਵ ਔਰ ਅਲੰਬ ਰਹੋ ਨਾ ਕਹੀ।
ਕਹਿੰਦਾ ਕਿ ਦੇਖ ਹੁਣ ਤੂੰ ਗੁਰੂ ਦੇ ਨਾਲ ਲੜਨ ਦੇ ਵਾਸਤੇ ਤਿਆਰ ਹੈ, ਭਾਵ ਕਿ ਇੱਕ ਤੇਰੀ ਬਾਂਹ ਦੇ ਵਿੱਚ ਹੁਣ ਫਤਿਹ ਦੀ ਆਸ ਬਾਕੀ ਰੱਖੀ ਹੋਈ ਹੈ। ਤੇਰੇ ਮਾਮੇ ਨੂੰ ਭਾਵ ਕਿ ਮੈਨੂੰ ਤੇਰੀਆਂ ਬਾਹਾਂ ਦੇ ਉੱਤੇ ਹੁਣ ਭਰੋਸਾ ਹੈ ਕਿ ਤੂੰ ਆਪਣੀਆਂ ਬਾਹਾਂ ਦੇ ਨਾਲ ਜੰਗ ਫਤਿਹ ਕਰੇਗਾ, ਕਿਉਂਕਿ ਜੰਗ ਦੇ ਵਿੱਚ ਸਾਰਿਆਂ ਦਾ ਮੋਹਰੀ ਜਿਹੜਾ ਗੁਰੂ ਹੈ, ਜੇ ਤੂੰ ਇਸ ਨੂੰ ਮਾਰ ਲਿਆ ਤੇ ਆਪਣੀ ਫਤਿਹ।
ਇਤ ਜੋਧ ਬਲੀ ਗੁਰ ਤੀਰ ਖਰੇ, ਪਾਟ ਔਰ ਬਿਧੀ ਸਸ ਯਾਦ ਥਿਰੇ।
ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਜੋਧ ਸ਼ਾਹ ਵਰਗੇ ਸਤਿਗੁਰਾਂ ਦੇ ਜਿਹੜੇ ਬਲੀ ਸੂਰਮੇ ਨੇ, ਉਹ ਸਤਿਗੁਰਾਂ ਦੇ ਲਾਗੇ ਖਲੋਤੇ ਨੇ। ਪਾਟ ਔਰ ਬਧੀ ਸਸ ਆਦ ਥਿਰੇ, ਇਸ ਤੋਂ ਇਲਾਵਾ ਬਿਧੀ ਚੰਦ ਵਰਗੇ ਜਿਹੜੇ ਸੂਰਮੇ ਨੇ, ਉਹ ਵੀ ਸਤਿਗੁਰਾਂ ਦੇ ਲਾਗੇ ਖਲੋਤੇ ਨੇ। ਕਵੀ ਜੀ ਨੇ ਬਹੁਤ ਹੀ ਸੋਹਣਾ ਪ੍ਰਮਾਣ ਦਿੱਤਾ ਹੈ, ਲਿਖਿਆ ਬਿਧੀ ਸਸ, ਬਿਧੀ ਦਾ ਭਾਵ ਬਿਧੀ ਤੇ ਸਸ ਦਾ ਭਾਵ ਹੁੰਦਾ ਚੰਦਰਮਾ। ਬਿਧੀ ਚੰਦ ਸਿੱਧਾ ਸ਼ਬਦ ਨਹੀਂ ਲਿਖਿਆ, ਲਿਖਿਆ ਬਿਧੀ ਸਸ ਕਿ ਬਿਧੀ ਚੰਦ ਵੀ ਲਾਗੇ ਖਲੋਤਾ।
ਗੁਰ ਪੈ ਵਿਸਵਾਸ ਮਹਾ ਤਰ ਹੀ, ਬਿਨ ਦੇਰ ਸੰਘਾਰਨ ਕੋ ਕਰਹੀ।
ਜਿਸ ਤਰ੍ਹਾਂ ਲੱਲਾ ਬੇਗ ਦੇ ਮਨ ਦੇ ਵਿੱਚ ਵੱਡਾ ਵਿਸ਼ਵਾਸ ਹੈ ਕਿ ਮੇਰਾ ਭਾਣਜਾ ਬੜਾ ਬਲੀ ਹੈ, ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਾਹੂ ਬਲ ਦੇ ਉੱਤੇ ਵੀ ਬਹੁਤ ਵੱਡਾ ਸਤਿਗੁਰਾਂ ਦੇ ਸਿੰਘਾਂ ਨੂੰ ਭਰੋਸਾ ਹੈ। ਬਿਨ ਦੇਰ ਸੰਘਾਰਨ ਕੋ ਕਰਹੀ, ਸੋਚਦੇ ਨੇ ਕਿ ਸਤਿਗੁਰੂ ਜੀ ਬਗੈਰ ਦੇਰੀ ਤੋਂ ਹੀ ਇਸ ਤੁਰਕ ਦਾ ਨਾਸ ਕਰ ਦੇਣਗੇ।
ਏ ਕਿਆ ਗੁਰ ਅਗਰ ਕਰੇ ਥਿਰਤਾ, ਗਜ ਮਤੈ ਕੇ ਹਰ ਸੋ ਫਿਰਤਾ।
ਵਿਚਾਰਦੇ ਨੇ, ਸੋਚਦੇ ਨੇ ਕਿ ਗੁਰੂ ਦੇ ਸਾਹਮਣੇ ਇਹ ਕਿਸ ਤਰ੍ਹਾਂ ਸਥਿਰ ਹੋ ਕੇ ਠਹਿਰ ਸਕਦਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮੱਤਿਆ ਹੋਇਆ ਹਾਥੀ ਸ਼ੇਰ ਦੇ ਨਾਲ ਭਿੜਨ ਦੇ ਵਾਸਤੇ ਜਾ ਰਿਹਾ ਹੋਵੇ। ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਸ਼ੇਰ ਭਾਵੇਂ ਛੋਟਾ ਹੁੰਦਾ ਹੈ, ਹਾਥੀ ਦਾ ਕੱਦ ਬਹੁਤ ਵੱਡਾ ਹੁੰਦਾ ਹੈ, ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਵੀ ਇਸ ਗੱਲ ਦਾ ਪ੍ਰਮਾਣ ਦਿੰਦੇ ਨੇ ਕਿ ਸ਼ੇਰ ਹਾਥੀ ਨੂੰ ਮਾਰ ਲੈਂਦਾ। ਔਰ ਇਸ ਤੋਂ ਇਲਾਵਾ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਵੀਡੀਓ ਦੇਖੀਆਂ ਨੇ, ਉਹਦੇ ਵਿੱਚ ਕਈ ਵਾਰੀ ਹਾਥੀ ਦਾ ਸ਼ਿਕਾਰ ਕਰਦਾ ਹੋਇਆ ਵੀ ਦਿਖਾਇਆ ਗਿਆ ਸ਼ੇਰ, ਕਿ ਸ਼ੇਰ ਹਾਥੀ ਨੂੰ ਮਾਰ ਲੈਂਦਾ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਕਵੀ ਜੀ ਪ੍ਰਮਾਣ ਦਿੰਦੇ ਨੇ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਮੱਤਿਆ ਹੋਇਆ ਹਾਥੀ ਸ਼ੇਰ ਦੇ ਨਾਲ ਲੜਨ ਦੇ ਵਾਸਤੇ ਤਿਆਰ ਹੋਵੇ।
ਖਗ ਰਾਜ ਕਹਾਂ ਚਟਕਾ ਸੋ ਕਹਾਂ, ਸਮਤਾ ਚਹੀ ਗਰਬਤ ਮਹਾਂ।
ਇੱਕ ਦੂਜੇ ਨੂੰ ਸਤਿਗੁਰਾਂ ਦੇ ਸਿੰਘ ਕਹਿੰਦੇ ਨੇ, ਕਹਿੰਦੇ ਨੇ ਕਿ ਕਿੱਥੇ ਗਰੜ ਤੇ ਕਿੱਥੇ ਇੱਕ ਛੋਟਾ ਜਿਹਾ ਚਿੜਾ। ਗਰੜ ਦੀ ਤੇ ਚਿੜੇ ਦੀ ਬਰਾਬਰੀ ਕੀ ਹੈ? ਗਰੜ ਸਾਰਿਆਂ ਉੱਡਣ ਵਾਲਿਆਂ ਪੰਛੀਆਂ ਦਾ ਮਾਲਕ ਮੰਨਿਆ ਜਾਂਦਾ, ਇੱਕ ਛੋਟਾ ਜਿਹਾ ਚਿੜਾ ਉਹਦੇ ਸਾਹਮਣੇ ਕੀ ਹੈ? ਮੰਨੋ ਕਿ ਸਤਿਗੁਰੂ ਜੀ ਗਰੜ ਵਰਗੇ ਨੇ ਤੇ ਦੂਸਰੇ ਪਾਸੇ ਇਹ ਜਿਹੜਾ ਕਾਬਲ ਵੇਗ ਹੈ ਇੱਕ ਚਿੜੇ ਵਰਗਾ ਹੈ, ਕਿਸ ਤਰ੍ਹਾਂ ਫਤਿਹ ਪਾਵੇਗਾ ਇਹ ਗਰੜ ਦੇ ਉੱਤੇ? ਇਸ ਤੋਂ ਇਲਾਵਾ ਅੱਗੇ ਲਿਖਿਆ, ਸਮਤਾ ਚਹੀ ਗਰਬਤ ਮਹਾਂ। ਸਤਿਗੁਰਾਂ ਦੀ ਬਰਾਬਰੀ ਕਰਨਾ ਚਾਹੁੰਦਾ ਹੈ ਵੱਡਾ ਹੰਕਾਰ ਧਾਰਨ ਕਰਕੇ, ਪਰ ਇਹ ਕਦੇ ਹੋ ਨਹੀਂ ਸਕਦਾ।
ਰਣ ਦੋਂਦ ਬਿਲੋ ਕਣ ਹੇਤ ਖਰੇ ਚਹ ਮੂੜ ਗੁਰੂ ਹੱਥ ਬੇਕੇ ਤਰੇ।
ਦੋਂਦ ਯੁੱਧ ਨੂੰ ਦੇਖਣ ਦੇ ਵਾਸਤੇ ਸਾਰੇ ਖਲੋਤੇ ਨੇ। ਕਵੀ ਜੀ ਲਿਖਦੇ ਨੇ ਕਿ ਤੁਰਕ ਜਿਹੜੇ ਮੂਰਖ ਨੇ ਨਾ ਉਹ ਇਸ ਤਰ੍ਹਾਂ ਦੀ ਕਾਮਨਾ ਕਰਦੇ ਨੇ ਕਿ ਜਾਂ ਤੇ ਸਾਡਾ ਕਾਬਲ ਬੇਗ ਗੁਰੂ ਨੂੰ ਮਾਰ ਦੇਵੇਗਾ ਤੇ ਜਾਂ ਫਿਰ ਯੁੱਧ ਦੇ ਵਿੱਚ ਕੈਦ ਕਰ ਲਏਗਾ।
ਗਹਿ ਟਾਲ ਕਿਰਪਾਨ ਫਿਰੇ ਗਰਬੇ ਦਿਖਾਵਤ ਚਾਤਰ ਤਾਂ ਸਰਬੇ।
ਦੋਵਾਂ ਨੇ ਢਾਲਾਂ ਨੂੰ ਫੜਿਆ ਹੋਇਆ, ਇਸ ਤੋਂ ਇਲਾਵਾ ਆਪਣੀਆਂ ਕਿਰਪਾਨਾਂ ਨੂੰ ਸਾਂਭਿਆ ਹੋਇਆ, ਦਿਖਾਉਂਦੇ ਨੇ ਆਪੋ ਆਪਣੀ ਚਤੁਰਾਈ।
ਕਰ ਸ਼ੀਘਰ ਸੋ ਫਾਂਦ ਤਯੋਜ ਧਰੇ ਇਤ ਯੂਤ ਫਿਰਿਓ ਹੋਏ ਅਗਰ ਖਰੇ।
ਸ਼ੀਘਰਤਾ ਦੇ ਨਾਲ ਛੋਟੀਆਂ ਛੋਟੀਆਂ ਜ਼ੋਰ ਦੇ ਨਾਲ ਛਾਲਾਂ ਮਾਰਦੇ ਨੇ, ਇਧਰ ਉਧਰ ਇੱਕ ਦੂਜੇ ਦੇ ਦੁਆਲੇ ਘੁੰਮ ਕੇ ਫੇਰ ਅੱਗੇ ਸਾਹਮਣੇ ਖਲੋ ਜਾਂਦੇ।
ਤੇ ਮਸੀਰੀ ਗੁਰ ਚੰਚਲਤਾ ਕਰਕੇ ਕਰ ਦਾਵ ਫਿਰੈ ਅਸ ਕੋ ਤਰਕੇ।
ਜਿਸ ਤਰ੍ਹਾਂ ਕਾਬਲ ਬੇਗ ਦਾ ਤੱਕਦਾ ਉਸੇ ਤਰ੍ਹਾਂ ਸਤਿਗੁਰੂ ਜੀ ਵੀ ਚੰਚਲਤਾਈ ਦੇ ਨਾਲ ਆਪਣੇ ਕਦਮਾਂ ਨੂੰ ਤੋੜਦੇ ਨੇ, ਪਿਛਾਂਹ ਹਟਾਉਂਦੇ ਨੇ, ਅੱਗੇ ਵੱਧਦੇ ਨੇ, ਛਾਲ ਮਾਰਦੇ ਨੇ, ਪਿਛਾਂਹ ਹਟਦੇ ਨੇ। ਸਤਿਗੁਰਾਂ ਨੇ ਮਜ਼ਬੂਤੀ ਦੇ ਨਾਲ ਆਪਣੀ ਤਲਵਾਰ ਨੂੰ ਸਾਂਭਿਆ ਹੋਇਆ।
ਸਮ ਦੋਨੋ ਦਾਵ ਵਿਚਾਰਤ ਹੈ ਉਛਲੰਤ ਮਹਾ ਪਗ ਤਾਰਤ ਹੈ।
ਬਿਲਕੁਲ ਇੱਕ ਦੂਜੇ ਦੀ ਤਰ੍ਹਾਂ ਉਹ ਦਾਵਾਂ ਨੂੰ ਵਿਚਾਰਦੇ ਨੇ, ਛਾਲਾਂ ਮਾਰ ਕੇ ਆਪਣੇ ਪੈਰਾਂ ਨੂੰ ਅੱਗੇ ਰੱਖਦੇ ਨੇ ਤੇ ਦਾ ਤੱਕਦੇ ਨੇ ਕਿ ਕਦੋਂ ਵਾਰ ਕੀਤਾ ਜਾਵੇ।
ਗੁਰ ਵਾਕ ਕਯੋ ਕਰ ਵਾਰ ਪੁਰਾ ਨਤ ਵੈ ਪਛਤਾਵਣ ਨਾਹੀ ਕਰਾ।
ਕਾਫੀ ਦੇਰ ਇਸੇ ਤਰ੍ਹਾਂ ਲੰਘ ਗਈ, ਆਖਰਕਾਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਰ ਵਾਰ ਪੁਰਾ, ਹੇ ਖਾਨਾ ਪਹਿਲਾਂ ਤੂੰ ਮੇਰੇ ਉੱਤੇ ਆਪਣਾ ਵਾਰ ਕਰ ਲੈ, ਨਤ ਹੈ ਪਛਤਾਵਣ ਨਾ ਹੈ ਕਰਾ। ਕਹਿੰਦੇ ਨੇ ਨਹੀਂ ਤੇ ਮੇਰੇ ਵਾਰ ਚੱਲਣ ਤੋਂ ਬਾਅਦ ਤੇਰੇ ਮਨ ਦੇ ਅੰਦਰ ਇਹ ਪਛਤਾਵਾ ਰਹਿ ਜਾਵੇਗਾ ਕਿ ਮੈਂ ਵਾਰ ਕਿਉਂ ਨਾ ਕੀਤਾ, ਇਸ ਕਰਕੇ ਤੂੰ ਆਪਣਾ ਪਹਿਲਾਂ ਵਾਰ ਕਰ ਲੈ।
ਮਮ ਵਾਰ ਚਲੇ ਨਹੀਂ ਬਾਚੇ ਗੋ ਰਾਜ ਸ਼ੋਣਤ ਦੀਰਗ ਰਾਚੇ ਗੋ।
ਸਤਿਗੁਰੂ ਜੀ ਕਹਿੰਦੇ ਨੇ ਹੇ ਕਾਬਲ ਬੇਗ, ਜਦੋਂ ਮੇਰਾ ਵਾਰ ਚੱਲੇਗਾ ਉਸ ਤੋਂ ਬਾਅਦ ਤੇਰਾ ਬਚਾ ਨਹੀਂ ਹੋਵੇਗਾ, ਫੇਰ ਤੂੰ ਵਾਰ ਕਰਨ ਜੋਗਾ ਰਵੇਗਾ ਨਹੀਂ। ਇਸ ਕਰਕੇ ਰਜ ਸ਼੍ਰੋਣਤ ਦੀਰਘ ਰਾਚੇਗੋ, ਜਦੋਂ ਮੇਰਾ ਵਾਰ ਚੱਲੇਗਾ ਤੇ ਫੇਰ ਧੂੜ ਦੇ ਨਾਲ ਤੇ ਖੂਨ ਦੇ ਨਾਲ ਤੇਰਾ ਸਾਰਾ ਜਿਹੜਾ ਸਰੀਰ ਹੈ ਨਾ ਉਹ ਰਚ ਜਾਏਗਾ, ਇਸ ਕਰਕੇ ਹੇ ਖਾਨਾ ਤੂੰ ਪਹਿਲਾਂ ਵਾਰ ਕਰ ਲੈ। ਇਸ ਤਰੀਕੇ ਦੇ ਨਾਲ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਲਿਖਿਆ ਹੈ ਸਤਿਗੁਰਾਂ ਦੇ ਬਾਰੇ।
ਭਲਾ ਗੁਰੂ ਜੀ ਕੀ ਹੋਰ ਚਾਵਦੇ ਸਨ ਘੋੜਾ ਛੇੜ ਕਹਿੰਦੇ ਲਲਕਾਰ ਖਾਨਾ ਆ ਬਈ ਤੇਰੀ ਵੀ ਸਦਰ ਉਤਾਰ ਦਈਏ ਪਹਿਲਾਂ ਕਰ ਲੈ ਸਾਡੇ ਤੇ ਵਾਰ ਖਾਨਾ ਤੂੰ ਵੀ ਦੂਰ ਤੋਂ ਚੱਲ ਕੇ ਆਇਆ ਹੈ ਕੁਝ ਹੈ ਤਾਂ ਦੱਸ ਬਲਕਾਰ ਖਾਨਾ ਤੈਨੂੰ ਕਲੀਏ ਅੱਗੇ ਕਰਤਾਰ ਸਿੰਘਾ ਹੈ ਉਡੀਕ ਦੀ ਸਾਡੀ ਤਲਵਾਰ ਖਾਨਾ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਖਾਨਾ ਪਹਿਲਾਂ ਵਾਰ ਕਰ ਲੈ, ਜੇ ਮੈਂ ਵਾਰ ਕੀਤਾ ਤੇ ਫਿਰ ਤੂੰ ਵਾਰ ਕਰ ਨਹੀਂ ਸਕੇਗਾ, ਸਾਡੀ ਤਲਵਾਰ ਤੈਨੂੰ ਉਡੀਕ ਰਹੀ ਹੈ, ਆ ਤੈਨੂੰ ਅਗਲੇ ਲੋਕ ਦੇ ਵਿੱਚ ਭੇਜ ਦੇਈ। ਇਸ ਤਰ੍ਹਾਂ ਸਤਿਗੁਰਾਂ ਨੇ ਆਖਿਆ।
ਤਬ ਕਾਬਲ ਬੇਗ ਸ਼ਿਤਾਬ ਕਰੇ ਇਤ ਯੂਤ ਤਫਾਂਦਤ ਵਾਰ ਕਰੇ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ, ਕਵੀ ਜੀ ਲਿਖਦੇ ਨੇ ਕਾਬਲ ਬੇਗ ਨੂੰ ਗੁੱਸਾ ਬੜਾ ਆਇਆ, ਬੜੀ ਕਾਹਲੀ ਕੀਤੀ ਤੇ ਇਧਰ ਉਧਰ ਛਾਲਾਂ ਨੂੰ ਮਾਰਨ ਲੱਗਾ।
ਗੁਰ ਛਾਰ ਕਰੀ ਸੋ ਬਚਾਏ ਗਏ ਜਬ ਛੂਛ ਪਰਿਓ ਤਬ ਕ੍ਰੋਧ ਪਏ।
ਖਾਨ ਨੇ ਵਾਰ ਕੀਤਾ, ਸਤਿਗੁਰਾਂ ਨੇ ਛਾਲ ਮਾਰ ਕੇ ਵਾਰ ਤੋਂ ਬਚਾ ਕੀਤਾ, ਖਾਨ ਦਾ ਵਾਰ ਖਾਲੀ ਚਲਾ ਗਿਆ ਤੇ ਉਸ ਵੇਲੇ ਬਹੁਤ ਹੀ ਜ਼ਿਆਦਾ ਕ੍ਰੋਧ ਚੜਿਆ ਖਾਨ।
ਕਰ ਨੇਰ ਬਹੋਰ ਪ੍ਰਹਾਰ ਕਰਿਓ ਨਟ ਕੇ ਸਮ ਫਾਂਦਤ ਬੇਗ ਧਰਿਓ।
ਨਟ ਦੀ ਤਰ੍ਹਾਂ ਛਾਲ ਮਾਰ ਕੇ ਦੂਸਰਾ ਫਿਰ ਤੋਂ ਪ੍ਰਹਾਰ ਕੀਤਾ ਹੈ ਉਸ ਖਾਨ ਨੇ ਸਤਿਗੁਰਾਂ ਦੇ ਉੱਤੇ।
ਪੁਨ ਢਾਲ ਸੁਈ ਉਪਰ ਰੋਕ ਲਿਓ ਗੁਰੇ ਆਪਣ ਵਾਰ ਪ੍ਰਹਾਰ ਕੀਓ ਜਦੋਂ ਪਹਿਲਾ ਵਾਰ ਕੀਤਾ ਤੇ ਛਾਲ ਮਾਰ ਕੇ ਉੱਚੀ ਆਪਣਾ ਬਚਾ ਕੀਤਾ। ਜਦੋਂ ਖਾਨ ਨੇ ਦੂਸਰਾ ਵਾਰ ਕੀਤਾ ਤੇ ਫਿਰ ਸਤਿਗੁਰਾਂ ਨੇ ਆਪਣੀ ਢਾਲ ਅੱਗੇ ਕਰਕੇ ਉਸ ਦੇ ਵਾਰ ਤੋਂ ਬਚਾ ਕੀਤਾ। ਗੁਰੇ ਆਪਣ ਵਾਰ ਪ੍ਰਹਾਰ ਕਿਉ, ਇਸ ਦਿਆਂ ਦੋ ਵਾਰਾਂ ਤੋਂ ਬਾਅਦ ਫਿਰ ਸਤਿਗੁਰਾਂ ਨੇ ਆਪਣਾ ਵਾਰ ਕੀਤਾ। ਤਰ ਨਮ੍ਰਤ ਪੂਤਲ ਸਾਥ ਛੋਯੋ, ਲਗਤਾ ਕਰ ਦਾਵ ਬਚਾਏ ਗਯੋ। ਉਸ ਵੇਲੇ ਜਦੋਂ ਸਤਿਗੁਰਾਂ ਨੇ ਵਾਰ ਕੀਤਾ ਤੇ ਹੇਠਾਂ ਨਿਉ ਕੇ ਪ੍ਰਿਥਵੀ ਦੇ ਸਾਥ ਛੋਇਆ ਹੈ ਕਾਵਲ ਵੇਗ, ਪਰ ਲਗਤਾ ਕਰ ਦਾਵ ਬਚਾਏ ਗਯੋ। ਬੜੀ ਛੇਗਰਤਾ ਦੇ ਨਾਲ ਸਤਿਗੁਰਾਂ ਦੇ ਵਾਰ ਤੋਂ ਆਪਣਾ ਖਾਨ ਨੇ ਬਚਾ ਕਰ ਲਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਜਿਹੜਾ ਯੁੱਧ ਹੈ ਨਾ, ਦੋਵਾਂ ਦੇ ਵਿੱਚ ਲੜਿਆ ਜਾ ਰਿਹਾ। ਦੋਹਾਂ ਪਾਸਿਆਂ ਦੇ ਯੋਧੇ ਵੇਖ ਰਹੇ, ਇੱਕ ਦੂਜੇ ਨੂੰ ਪਏ ਲਲਕਾਰ ਦੋਵੇਂ। ਮਾਹਿਰ ਤੀਰਾਂ ਦੀ ਵਿਦਿਆ ਵਿੱਚ ਪਾਰੇ, ਕੱਦ ਵਾਰ ਤੇ ਤੇਜ਼ ਤਰਾਰ ਦੋਵੇਂ। ਪਹਿਲਾਂ ਤੀਰਾਂ ਦੇ ਨਾਲ ਲੜਾਈ ਕੀਤੀ, ਆਏ ਹੇਠ ਨਾ ਕਿਸੇ ਦੀ ਮਾਰ ਦੋਵੇਂ। ਅੰਤ ਧੂ ਤੇਗਾਂ ਜੁਟੇ ਰੋ ਮਤੇ, ਲੈ ਰਹੇ ਟਾਲਾਂ ਉਤੇ ਵਾਰ ਦੋਵੇਂ। ਮਿਰਗਾਂ ਵਾਂਗ ਕੋਦਾਮ ਦੇ ਤਾਜੀਆਂ ਨੂੰ, ਆਪੋ ਵਿੱਚ ਰਹੇ ਲਾਲੀਆਂ ਤਾੜ ਦੋਵੇਂ। ਠਣ ਠਣ ਟਾਲਾਂ ਉਤੇ ਪੈਣ ਤੇਗਾਂ, ਵਾਰੋ ਵਾਰੀ ਰਹੇ ਵਾਰ ਸਹਾਰ ਦੋਵੇਂ। ਸ਼ਸਤਰ ਵਿਦਿਆ ਵਿੱਚ ਕਮਾਲ ਪੂਰੇ, ਭੇੜੇ ਲਾ ਰੀਜਾਂ ਜ਼ੋਰਦਾਰ ਦੋਵੇਂ। ਇੱਕ ਦੂਜੇ ਨੂੰ ਵੇਖ ਕਰਤਾਰ ਸਿੰਘਾ, ਸ਼ਾਬਾਸ਼ ਦੇ ਰਹੇ ਉਚਾਰ ਦੋਵੇਂ। ਹੁਣ ਕਵੀ ਕਰਤਾਰ ਸਿੰਘ ਜੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਪਹਿਲਾਂ ਤੀਰਾਂ ਦੇ ਨਾਲ ਯੁੱਧ ਲੜਿਆ, ਦੋਵਾਂ ਤੋਂ ਕੋਈ ਵਾਰ ਇੱਕ ਦੂਜੇ ਨੂੰ ਲੱਗ ਨਾ ਸਕਿਆ ਤੇ ਫਿਰ ਉਹਨਾਂ ਨੇ ਤਲਵਾਰਾਂ ਦੇ ਨਾਲ ਯੁੱਧ ਕਰਨਾ ਸ਼ੁਰੂ ਕੀਤਾ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਯੁੱਧ ਲੜ ਰਹੇ ਨੇ, ਦੁੰਦ ਯੁੱਧ ਲੜ ਰਹੇ ਨੇ ਕਾਬਲ ਵੇਗ ਦੇ ਨਾਲ। ਤਰਵਾਰ ਉਬਾਰਤ ਵਾਰ ਕਰਿਓ, ਤਿਰਛੀ ਸੋ ਤਿਛੀ ਹੱਥ ਮਾਣ ਪਰਿਓ। ਇਸ ਤੋਂ ਬਾਅਦ ਤਲਵਾਰ ਨੂੰ ਉਬਾਰ ਕੇ ਕਾਬਲ ਵੇਗ ਨੇ ਵਾਰ ਕੀਤਾ, ਤਿਰਛੀ ਸੋ ਤਿਛੀ ਹੱਥ ਮਾਣ ਪਰਿਓ। ਕਹਿਣ ਤੋਂ ਪਾਵੇ ਹੈ ਕਿ ਟੇਢੀ ਤੇ ਤਿੱਖੀ ਮਾਰੀ ਹੰਕਾਰ ਭਰੇ ਨੇ ਨੋਕ ਸਤਿਗੁਰਾਂ। ਬਹੁ ਸ਼ੀਘਰ ਕਰੇ ਸੋ ਬਚਾਇ ਰਹੇ, ਪਿਪਲਾ ਖਗ ਅਗਰ ਸਰੀਰ ਛੋਹੇ। ਕਵੀ ਜੀ ਲਿਖਦੇ ਨੇ ਕਿ ਸ਼ੀਘਰਤਾ ਦੇ ਨਾਲ ਬਚਾ ਤੇ ਸਤਿਗੁਰਾਂ ਨੇ ਜ਼ਰੂਰ ਕੀਤਾ ਆਪਣੇ ਸਰੀਰ ਦਾ, ਪਰ ਫੇਰ ਵੀ ਪਿਪਲਾ ਖਗ ਅਗਰ ਸਰੀਰ ਛੋਹੇ। ਕਹਿਣ ਤੋਂ ਪਾਵੇ ਹੈ ਕਿ ਤਲਵਾਰ ਦੀ ਨੋਕ ਜਾਮੇ ਦੀ ਆਸਤੀਨ ਦੇ ਕੋਲ ਸਰੀਰ ਨੂੰ ਛੋ ਗਈ, ਭਾਵ ਕੇ ਛੋਟਾ ਜਿਹਾ ਜ਼ਖਮ ਸਤਿਗੁਰਾਂ ਦੇ ਸਰੀਰ ਦੇ ਉੱਤੇ ਲੱਗ ਗਿਆ। ਛੋਟੇ ਸ਼੍ਰੋਣ ਬਯੋ ਗੁਰ ਚੀਰ ਪਿਗੇ, ਪਿਖ ਕਾਵ ਲੱਗਿਓ ਯੁਰ ਕੋਪ ਜਗੇ। ਸਤਿਗੁਰਾਂ ਦੇ ਸਰੀਰ ਦੇ ਵਿੱਚੋਂ ਲਹੂ ਵਹਿਣਾ ਸ਼ੁਰੂ ਹੋਇਆ, ਸਤਿਗੁਰਾਂ ਦਾ ਸਾਰਾ ਜਿਹੜਾ ਲਿਬਾਸ ਹੈ ਉਹ ਖੂਨ ਦੇ ਨਾਲ ਭਿੱਜ ਗਿਆ। ਪਿਖ ਕਾਵ ਲੱਗੇ ਉਹ ਰਕੋਪ ਜਗੇ। ਜਦੋਂ ਸਤਿਗੁਰਾਂ ਨੇ ਦੇਖਿਆ ਕਿ ਮੈਨੂੰ ਜ਼ਖਮ ਲੱਗ ਗਿਆ ਹੈ, ਉਸ ਵੇਲੇ ਸਤਿਗੁਰਾਂ ਦੇ ਮਨ ਦੇ ਵਿੱਚ ਹੋਰ ਵੀ ਕੋਪ ਜਾ ਗਿਆ, ਕ੍ਰੋਧ ਵਧਿਆ।
ਪਵਕਾਰ ਪਰੇ ਸ਼ਮਸ਼ੇਰ ਤਬੈ, ਚਮਕੈ ਸ਼ਮਸ਼ੇਰ ਬਿਲੋਕ ਸਬੈ।
ਜਿਸ ਤਰ੍ਹਾਂ ਸ਼ੇਰ ਪਵਕਾਰ ਕੇ ਪੈਂਦਾ ਹੈ ਕਿਸੇ ਸ਼ਿਕਾਰ ਦੇ ਉੱਤੇ, ਇਸ ਤਰ੍ਹਾਂ ਪਵਕਾਰ ਕੇ ਸਤਿਗੁਰੂ ਜੀ ਪਏ ਨੇ। ਚਮਕੈ ਸ਼ਮਸ਼ੇਰ ਬਿਲੋਕ ਸਭੈ, ਸਾਰਿਆਂ ਨੇ ਦੇਖਿਆ ਕਿ ਸਤਿਗੁਰਾਂ ਦੀ ਜਿਹੜੀ ਸ਼ਮਸ਼ੇਰ ਹੈ, ਸਤਿਗੁਰਾਂ ਦੀ ਜਿਹੜੀ ਤਲਵਾਰ ਹੈ, ਬੜੀ ਚਮਕੀ।
ਕਰ ਟਾਲ ਸੁਯਗਰ ਦਬਾਇ ਲਯੋ, ਕਰ ਸ਼ੀਬਰ ਤਾਯੁਬ ਜਦੂਰ ਪਯੋ।
ਆਪਣੀ ਢਾਲ ਦੇ ਨਾਲ ਸਤਿਗੁਰਾਂ ਨੇ ਕਾਬਲ ਵੇਗ ਨੂੰ ਦਬਾਇਆ। ਕਰ ਸ਼ੀਘਰਤ ਊਬ ਜਦੂਲ ਪਯੋ, ਕਹਿਣ ਤੋਂ ਪਾਵੇ ਹੈ ਕਿ ਕਾਬਲ ਵੇਗ ਦੂਰ ਹੋ ਗਿਆ ਉਸ ਵੇਲੇ ਵਾਰ ਤੋਂ ਬਚਣ ਦੇ ਲਈ।
ਪਿਖ ਵੇਗ ਲਲਾ ਸਾਧ ਕਹਿਓ, ਕਰ ਘਾਤ ਕਦੋਂ ਗੁਰ ਲੇਹ ਗਹਿਓ।
ਭਾਵੇਂ ਕਿ ਢਾਲ ਦੇ ਨਾਲ ਦਬਾ ਕੇ ਸਤਿਗੁਰਾਂ ਨੇ ਵਾਰ ਕਰਨ ਦਾ ਤਰੀਕਾ ਅਪਣਾਇਆ, ਪਰ ਉਸੇ ਵੇਲੇ ਸ਼ੀਘਰਤਾ ਦੇ ਨਾਲ ਦੂਰ ਹਟ ਗਿਆ, ਸਤਿਗੁਰਾਂ ਤੋਂ ਪਿਛਾਂ ਹਟ ਗਿਆ ਕਾਬਲ ਵੇਗ। ਜਦੋਂ ਇਸ ਨੀਤੀ ਨੂੰ ਦੇਖਿਆ
ਲੱਲਾ ਬੇਗ ਨੇ ਤੇ ਲੱਲਾ ਬੇਗ ਨੇ ਦੂਰੋਂ ਹੀ ਆਖਿਆ ਸ਼ਾਬਾਸ਼। ਇਸ ਤਰ੍ਹਾਂ ਸ਼ਾਬਾਸ਼ ਦਿੱਤੀ। ਕਰ ਘਾਤ ਕਿਦੋਂ ਗੁਰ ਲੇਹ ਗਹਿਓ, ਕਹਿੰਦਾ ਘਾਤ ਕਰਕੇ ਕਿਦੋਂ ਗੁਰੂ ਕੋ ਗੇਹ ਲਹਿਓ, ਭਾਵ ਕੇ ਗੁਰੂ ਨੂੰ ਕਿਸੇ ਤਰ੍ਹਾਂ ਫੜ ਲੈ। ਨਹੀਂ ਜਾਣਤ ਮੂੜ ਖਿਲਾਵਤ ਹੈ, ਕ੍ਰਿਤ ਮਾਨਵ ਕੀ ਮਨ ਪਾਵਤ ਹੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੂਰਖ ਲੱਲਾ ਬੇਗ ਨੇ ਸਮਝਿਆ ਕਿ ਬੜੀ ਫੁਰਤੀ ਦਿਖਾਈ ਹੈ ਕਿ ਦੂਰ ਹਟ ਗਿਆ ਹੈ, ਵਾਰ ਆਪਣੇ ਉੱਤੇ ਹੋਣ ਨਹੀਂ ਦਿੱਤਾ। ਜਿਸ ਤਰ੍ਹਾਂ ਕਿ ਕਾਬਲ ਬੇਗ ਪਿਛਾਂ ਹਟਿਆ, ਉਹਨੇ ਵੀ ਆਪਣੀ ਚਲਾਕੀ ਤੇ ਫੁਰਤੀ ਸਮਝਿਆ। ਪਰ ਕਵੀ ਜੀ ਇੱਕ ਹੋਰ ਗੱਲ ਲਿਖਦੇ ਨੇ, ਕਵੀ ਜੀ ਲਿਖਦੇ ਨੇ ਨਹੀਂ ਜਾਣਤ ਮੂੜ ਖਿਲਾਵਤ ਹੈ। ਇਹ ਸਾਰੇ ਜਿਹੜੇ ਮੂਰਖ ਤੁਰਕ ਨੇ ਇਹ ਇਸ ਗੱਲ ਨੂੰ ਨਹੀਂ ਜਾਣਦੇ ਕਿ ਸਤਿਗੁਰੂ ਦੇ ਖਿਡਾ ਰਹੇ ਨੇ, ਇਸ ਤਰ੍ਹਾਂ ਖੇਡਣਾ ਚਾਹੀਦਾ। ਦਰਅਸਲ ਸਤਿਗੁਰੂ ਜੀ ਸਾਰਾ ਕੁਝ ਆਪ ਕਰ ਰਹੇ ਨੇ, ਪਰ ਇਸ ਗੱਲ ਨੂੰ ਮੂਰਖ ਨਹੀਂ ਜਾਣਦੇ। ਕਿਰਤ ਮਾਨਵ ਕੀ ਮਨ ਪਾਵਤ ਹੈ, ਜਿਸ ਤਰ੍ਹਾਂ ਮਨੁੱਖਾਂ ਦੀ ਕਿਰਤ ਹੁੰਦੀ ਹੈ ਉਸੇ ਤਰ੍ਹਾਂ ਸਤਿਗੁਰੂ ਜੀ ਇੱਕ ਮਨੁੱਖੀ ਲੀਲਾ ਦੀ ਤਰ੍ਹਾਂ ਆਪਣੇ ਆਪ ਦੇ ਛੋਟਾਪਣ ਨੂੰ ਜ਼ਾਹਰ ਕਰਦੇ ਨੇ। ਪਰ ਦਰਅਸਲ ਕਵੀ ਜੀ ਲਿਖਦੇ ਨੇ ਉਹ ਤੇ ਖਿਡਾ ਰਹੇ ਨੇ ਉਹਨਾਂ ਨੂੰ ਤੁਰਕਾਂ ਨੂੰ। ਚਪਲੰਤ ਚਲਿਓ ਪੁਨ ਨੇਰ ਕੀਓ, ਲਗਤਾ ਦਰਸਾਏ ਹੰਕਾਰ ਕੀਓ। ਚੰਚਲਤਾ ਦੇ ਨਾਲ ਚੱਲ ਕੇ ਕਾਬਲ ਬੇਗ ਫੇਰ ਸਤਿਗੁਰਾਂ ਦੇ ਲਾਗੇ ਆਇਆ। ਕਵੀ ਜੀ ਲਿਖਦੇ ਨੇ ਲਗਤਾ ਦਰਸਾਏ ਹੰਕਾਰ ਕੀਓ, ਜਦੋਂ ਸਤਿਗੁਰਾਂ ਦਾ ਛੋਟਾਪਣ ਦੇਖਿਆ ਕਿ ਵਾਰ ਕਰ ਨਹੀਂ ਸਕੇ, ਮੈਂ ਦੂਰ ਚਲਾ ਗਿਆ ਹਾਂ, ਉਸ ਵੇਲੇ ਇਸ ਗੱਲ ਨੂੰ ਵਿਚਾਰ ਕੇ ਮਨ ਦੇ ਵਿੱਚ ਉਹਨੇ ਹੰਕਾਰ ਕੀਤਾ। ਪ੍ਰਥਮ ਸਮ ਚਾਹਤ ਵਾਰ ਕਰੋ, ਤਰ ਦੁਆ ਕਰਕੇ ਤਰ ਪੈ ਸੋ ਤਰੋ। ਹੁਣ ਪਹਿਲਾ ਵਾਰ, ਕਿਉਂਕਿ ਕਾਬਲ ਬੇਗ ਦਾ ਸਤਿਗੁਰਾਂ ਦੇ ਸਰੀਰ ਦੇ ਉੱਤੇ ਲੱਗ ਚੁੱਕਾ ਹੈ, ਇਸ ਕਰਕੇ ਕਵੀ ਜੀ ਲਿਖਦੇ ਨੇ ਹੰਕਾਰ ਮਨ ਦੇ ਵਿੱਚ ਵਧਿਆ ਕਿ ਜਿਸ ਤਰ੍ਹਾਂ ਪਹਿਲਾਂ ਵਾਰ ਕਰਕੇ ਜ਼ਖਮ ਲਾਇਆ ਹੈ ਉਸੇ ਤਰ੍ਹਾਂ ਫੇਰ ਵਾਰ ਕਰਾਂ, ਤੇ ਇਹ ਜਿਹੜਾ ਵਾਰ ਹੈ ਨਾ ਇਹ ਗੁਰੂ ਦੇ ਦੋ ਟੋਟੇ ਜ਼ਰੂਰ ਕਰ ਦੇਵੇ। ਇਹ ਆਸ਼ਾ ਹੈ ਕਾਬਲ ਬੇਗ ਦੇ ਮਨ ਦੇ ਵਿੱਚ। ਤਰਵਾਰ ਸੰਭਾਰਿਓ ਵਾਰ ਮਹਾ, ਤਕਵਾਰ ਪ੍ਰਹਾਰਨ ਬੇਗ ਲਹਾ। ਤਲਵਾਰ ਨੂੰ ਸੰਵਾਰ ਕੇ ਉੱਚੀ ਉਭਾਰਿਆ ਹੈ, ਤਕਵਾਰ ਪ੍ਰਹਾਰਨ ਬੇਗ ਲਹਾ, ਭਾਵ ਕਿ ਉਸੇ ਵੇਲੇ ਕਾਲੀ ਦੇ ਨਾਲ ਹੀ ਉਸਨੇ ਵਾਰ ਕਰਨ ਦੀ ਚੇਸ਼ਟਾ ਕੀਤੀ। ਗੁਰ ਅਗਰ ਪਏ ਬਿਨ ਤ੍ਰਾਸ ਤਬੈ, ਦਿਸ਼ ਦੋਇਨ ਕੇ ਪਟ ਠਾਂਡ ਸਬੈ। ਪਰ ਗੁਰੂ ਜੀ ਬਗੈਰ ਕਿਸੇ ਡਰ ਤੋਂ ਸਾਹਮਣੇ ਡਟੇ ਹੋਏ ਨੇ, ਦੋਵਾਂ ਦਿਸ਼ਾਵਾਂ ਦੇ ਜਿਹੜੇ ਸੂਰਮੇ ਨੇ ਇਸ ਯੁੱਧ ਨੂੰ ਵੇਖ ਰਹੇ। ਰਿਪਟਾ ਲੈ ਟਾਲ ਪਿਰਾਏ ਦਈ, ਕਰੀ ਉਚੇ ਸਾਰਤ ਸ਼ੀਘਰ ਲਈ। ਸਤਿਗੁਰਾਂ ਨੇ ਉਸ ਦੀ ਢਾਲ ਦੇ ਉੱਤੇ ਜ਼ੋਰ ਦੇ ਨਾਲ ਆਪਣੀ ਢਾਲ ਮਾਰੀ, ਦੋਵਾਂ ਢਾਲਾਂ ਦਾ ਭੇੜ ਹੋਇਆ। ਕਰ ਊਚ ਉਸਾਰਤ ਸ਼ੀਘਰ ਲਈ। ਇਸ ਤੋਂ ਬਾਅਦ ਸਤਿਗੁਰਾਂ ਨੇ ਛੇਤੀ ਦੇ ਨਾਲ ਆਪਣੀ ਕਿਰਪਾਨ ਨੂੰ ਉੱਚਾ ਚੁੱਕਿਆ। ਬਹੁ ਕਾਬਲ ਬੇਗ ਬਚਾਏ ਰਹੋ, ਬਲ ਸਾਥ ਕਿਰਪਾਨ ਮਹਾਨ ਬਹੋ। ਕਵੀ ਜੀ ਲਿਖਦੇ ਨੇ ਕਿ ਕਾਬਲ ਬੇਗ ਨੇ ਆਪਣੇ ਆਪ ਨੂੰ ਬਚਾਉਣ ਦਾ ਬੜਾ ਯਤਨ ਕੀਤਾ, ਪਰ ਜ਼ੋਰ ਦੇ ਨਾਲ ਕਿਰਪਾਨ ਮਹਾਨ ਜਿਹੜੀ ਸਤਿਗੁਰਾਂ ਦੀ ਸੀ ਨਾ ਉਹ ਵਗ ਗਈ। ਲਗ ਤੋਂਗ ਸਿਕੰਦੈ ਚੀਰ ਦਇਓ, ਅਟਕਿਓ ਨ ਕਹੂੰ ਚਲ ਪਾਰ ਭਇਓ। ਕਵੀ ਜੀ ਲਿਖਦੇ ਨੇ ਕਿ ਮੋਢੇ ਤੋਂ ਵਾਰ ਸਤਿਗੁਰਾਂ ਨੇ ਕੀਤਾ ਹੈ ਤੇ ਚੀਰ ਦਿੱਤਾ ਹੈ ਮੋਢੇ ਤੋਂ ਲੈ ਕੇ ਥੱਲੇ ਤੱਕ, ਅਟਕਿਓ ਨਾ ਕਹੂੰ ਚਲ ਪਾਰ ਭਇਓ। ਸਤਿਗੁਰਾਂ ਦੀ ਜਿਹੜੀ ਤੇਗ ਸੀ ਨਾ ਰਾਹ ਦੇ ਵਿੱਚ ਸਰੀਰ ਦੇ ਵਿੱਚ ਰਤਾ ਵੀ ਨਹੀਂ ਅਟਕੀ। ਜੇ ਮਹੋਤ ਜਨੇਯੂ ਪਰਿਓ ਗਰਮ, ਤਿਮ ਦੋ ਤਰ ਹੋਏ ਗਿਰਿਓ ਧਰਮ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦਾ ਪਾੜ ਲਾਇਆ ਹੈ ਕਿ ਜਿਸ ਤਰ੍ਹਾਂ ਗਲੇ ਦੇ ਵਿੱਚ ਜਨੇਯੂ ਪਾਇਆ ਹੁੰਦਾ ਹੈ, ਪਾਵ ਕੇ ਇੱਕ ਪਾਸਿਓਂ ਵਾਰ ਕੀਤਾ ਤੇ ਤਿਰਛੇ ਵਾਰ ਦੇ ਨਾਲ ਉਸ ਕਾਬਲ ਬੇਗ ਨੂੰ ਦੋ ਟੋਟੇ ਕਰਕੇ ਧਰਤੀ ਦੇ ਉੱਤੇ ਸੁੱਟ ਦਿੱਤਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਬਲ ਖਾਨ ਦਾ ਖਾਤਮਾ ਕੀਤਾ। ਪਿਆ ਕਾਬਲੀ ਬੇਗ ਦਾ ਵਾਰ ਤਿੱਖਾ, ਥਿੜਕ ਢਾਲ ਤੋਂ ਜ਼ਖਮ ਲਗਾ ਦਿੱਤਾ। ਹੇਠ ਬਗਲ ਦੇ ਗੁਰਾਂ ਨੂੰ ਫੱਟ ਲਾ ਕੇ ਕਦਮ ਕਾਬਲੀ ਬੇਗ ਪਵਾ ਦਿੱਤਾ। ਕਾਹਦਾ ਜ਼ਖਮ ਲੱਗਾ ਸਤਿਗੁਰੂ ਜੀ ਨੂੰ, ਸਗੋਂ ਗਜ਼ਬ ਦਾ ਰੋ ਚੜਾ ਦਿੱਤਾ ਪੂਰਾ ਪੈਂਤੜਾ ਬਦਲ ਨੇ ਪਾਇਆ ਨੇ, ਖੰਡਾ ਗੁੱਸੇ ਦੇ ਵਿੱਚ ਗੁਰਾਂ ਚਲਾ ਦਿੱਤਾ, ਦੋ ਧੜ ਪਠਾਨ ਹੋ ਗਿਆ ਥੱਲੇ, ਤੋੜ ਵਾਂਗ ਮੁਨਾਰੇ ਗਿਰਾ ਦਿੱਤਾ, ਜਿਵੇਂ ਭਾਰਾ ਸ਼ਤੀਰ ਕਰਤਾਰ ਸਿੰਘਾ ਚੀਰ ਪਾਤਰ ਖਾਨ ਸੁਟਾ ਦਿੱਤਾ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਕਾਬਲ ਬੇਗ ਨੂੰ ਇਸ ਤਰ੍ਹਾਂ ਚੀਰ ਦਿੱਤਾ ਹੈ ਕਿ ਜਿਵੇਂ ਕਿਸੇ ਤਰਖਾਣ ਨੇ ਵੱਡੇ ਸ਼ਤੀਰ ਨੂੰ ਵਿੱਚੋਂ ਕੱਟ ਕੇ ਦੋ ਟੋਟੇ ਕਰ ਦਿੱਤਾ ਹੋਵੇ। ਸਤਿਗੁਰਾਂ ਨੇ ਇਸ ਤਰੀਕੇ ਦੇ ਨਾਲ ਕਾਬਲ ਬੇਗ ਦਾ ਅੰਤ ਕਰ ਦਿੱਤਾ। ਭੱਟ ਯੋਧ ਯੁਆਦ ਨਿਹਾਰਤ ਹੈ, ਗੁਰ ਜੈਤ ਉਚਾਰਤ ਹੈ। ਜਿਹੜੇ ਯੋਧ ਸ਼ਾਹ ਵਰਗੇ ਸਤਿਗੁਰਾਂ ਦੇ ਸੂਰਮੇ ਲਾਗੇ ਹੋ ਕੇ ਜੰਗ ਨੂੰ ਦੇਖ ਰਹੇ ਸਨ, ਜਦੋਂ ਕਾਬਲ ਬੇਗ ਦੀ ਮੌਤ ਹੋਈ ਗੁਰ ਜੈ ਉਚਾਰਤ ਹੈ, ਸਾਰਿਆਂ ਨੇ ਆਖਿਆ ਗੁਰੂ ਦੀ ਜਿੱਤ ਹੋ ਗਈ, ਗੁਰੂ ਜੀ ਦੀ ਜਿੱਤ ਹੋ ਗਈ। ਲੱਖ ਕੌਤਕ ਆਨੰਦ ਧਾਰਤ ਹੈ, ਉਤਸਾਹ ਕਰੇ ਲਲਕਾਰਤ ਹੈ। ਇਸ ਤਰ੍ਹਾਂ ਦੇ ਕੌਤਕ ਨੂੰ ਦੇਖ ਕੇ ਸਾਰਿਆਂ ਸਤਿਗੁਰਾਂ ਦੇ ਸੂਰਮਿਆਂ ਨੇ ਆਨੰਦ ਨੂੰ ਧਾਰਨ ਕੀਤਾ ਹੈ, ਵੱਡੇ ਉਤਸ਼ਾਹ ਦੇ ਵਿੱਚ ਭਰ ਕੇ ਉਹਨਾਂ ਨੇ ਲਲਕਾਰੇ ਮਾਰੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਕਾਬਲ ਬੇਗ ਸੁਬੇਗ ਹੱਤ ਦੇਖ ਤੁਰਕ ਸਰਦਾਰ, ਸੋਚਤ ਚਿਤ ਹਟ ਫਰਕ ਕਰ ਖਰੇ ਦੂਰ ਲਖ ਹਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਾਬਲ ਬੇਗ ਸੋ ਬੇਗ ਹੱਥ ਦੇਖ ਤੁਰਕ ਸਰਦਾਰ, ਭਾਵ ਕੇ ਤੁਰਕਾਂ ਦੇ ਸਰਦਾਰ ਲਲਾ ਬੇਗ ਨੇ ਦੇਖਿਆ ਹੈ ਕਿ ਕਾਬਲ ਬੇਗ ਨੂੰ ਬੜੀ ਛੇਤੀ ਦੇ ਨਾਲ ਹੀ ਮਾਰ ਦਿੱਤਾ ਗਿਆ। ਸੋਚਤ ਚਿਤ ਹਟ ਫਰਕ ਕਰ ਖਰੇ ਦੂਰ ਲਗ ਹਾਰ, ਹਾਰ ਕੇ ਵੈਰੀ ਪਿਛਾਂ ਖਲੋਤੇ ਨੇ ਤੇ ਬੜੀਆਂ ਸੋਚਾਂ ਸੋਚ ਰਿਹਾ ਲਲਾ ਬੇਗ। ਪਿਖ ਕਾਬਲ ਬੇਗ ਮਰਿਓ ਰਣ ਮੈਂ, ਬਣਿਆ ਜਿਮ ਲੂਟ ਲਇਓ ਬਣ ਮੈਂ। ਕਿਸ ਤਰ੍ਹਾਂ ਦਾ ਲਲਾ ਬੇਗ ਦਾ ਹਾਲ ਹੈ, ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਕਾਬਲ ਬੇਗ ਇਸ ਤਰੀਕੇ ਦੇ ਨਾਲ ਦੁਖੀ ਹੈ ਜਿਵੇਂ ਮਾਨੋ ਕਿਸੇ ਜਾ ਰਹੇ ਜੰਗਲ ਦੇ ਵਿੱਚ ਬਾਣੀਆਂ ਨੂੰ ਕੋਈ ਲੁੱਟ ਲੈਂਦਾ ਹੈ ਰਸਤੇ ਦੇ ਵਿੱਚ, ਇਸ ਤਰ੍ਹਾਂ ਮਾਨੋ ਕਿ ਮਨ ਮੁਰਝਾ ਗਿਆ। ਚਿੱਤ ਬੇਗ ਲਲਾ ਦੁੱਖ ਪਾਏ ਘਨੋ, ਬੜ ਬੀਰ ਹਤਿਓ ਗੁਰ ਕਾਲ ਮਨੋ। ਚਿੱਤ ਦੇ ਵਿੱਚ ਲਲਾ ਬੇਗ ਨੇ ਬਹੁਤ ਜ਼ਿਆਦਾ ਦੁੱਖ ਮੰਨਿਆ ਹੈ ਕਿ ਵੱਡੇ ਸੂਰਮੇ ਨੂੰ ਗੁਰੂ ਨੇ ਕਾਲ ਬਣ ਕੇ ਖਾ ਲਿਆ। ਅਬ ਕੌਣ ਪਿਰੇ ਸਾਵਧਾਨ ਬਣ, ਜੁੱਤ ਸੈਣ ਗੁਰੂ ਕਰ ਜੰਗ ਹਨ। ਜਦੋਂ ਮਰ ਗਿਆ ਹੈ ਕਾਬਲ ਬੇਗ ਤੇ ਹੋਰ ਵੀ ਜ਼ਿਆਦਾ ਲਲਾ ਬੇਗ ਦਾ ਹੌਸਲਾ ਟੱਟ ਗਿਆ, ਸੋਚਦਾ ਕੌਣ ਸਾਵਧਾਨ ਹੋਵੇਗਾ, ਅੱਗੇ ਵੱਧ ਕੇ ਹੁਣ ਕੌਣ ਗੁਰੂ ਦੇ ਨਾਲ ਜੰਗ ਕਰੇਗਾ। ਜਿਸ ਪੈ ਵਿਸਵਾਸ ਹੋਤੋ ਜੈ ਕੋ, ਜਮ ਧਾਮ ਗਯੋ ਗੁਰਦੈ ਪੈ ਕੋ। ਜਿਹਦੇ ਉੱਤੇ ਬੜਾ ਵੱਡਾ ਵਿਸ਼ਵਾਸ ਸੀ ਕਿ ਇਹ ਜੰਗ ਨੂੰ ਫਤਿਹ ਕਰੇਗਾ, ਉਹੀ ਜਮਾਂ ਦੀ ਪੁਰੀ ਨੂੰ ਭੇਜ ਦਿੱਤਾ ਹੈ ਗੁਰੂ ਨੇ ਪੈ ਦੇ ਕੇ। ਜਹ ਕਾਬਲ ਬੇਗ ਖਰੋ ਹੋਏ ਬੋ, ਫਿਰ ਜੰਗ ਬਹਾਦਰ ਹੋਏ ਕੋਈ ਬੋ। ਕਹਿੰਦਾ ਹੈ ਕਿ ਜਿੱਥੇ ਖੜਾ ਹੋ ਕੇ ਬਲ ਦੇ ਨਾਲ ਕਾਬਲ ਬੇਗ ਲੜ ਰਿਹਾ ਸੀ, ਉਸ ਦੀ ਜਗ੍ਹਾ ਦੇ ਉੱਤੇ ਕੌਣ ਬਹਾਦਰ ਜਾ ਕੇ ਗੁਰੂ ਦੇ ਨਾਲ ਡਟੇਗਾ। ਤਿਸ ਹੀਨ ਅਬੈ ਰਣ ਕੌਣ ਕਰੈ, ਗਹ ਆਯਦ ਕੋ ਗੁਰ ਅਗਰ ਆਰੈ। ਸਾਰਿਆਂ ਨੂੰ ਸੁਣਾ ਕੇ ਕਹਿੰਦਾ ਹੈ ਲਲਾ ਬੇਗ ਕਿ ਉਸ ਤੋਂ ਬਗੈਰ ਉਹਦੀ ਜਗ੍ਹਾ ਦੇ ਉੱਤੇ ਜਾ ਕੇ ਕੌਣ ਰਣ ਕਰੇਗਾ, ਜੰਗ ਕਰੇਗਾ, ਸ਼ਸਤਰਾਂ ਨੂੰ ਧਾਰਨ ਕਰਕੇ ਕੌਣ ਗੁਰੂ ਦੇ ਸਾਹਮਣੇ ਅੜੇਗਾ। ਮਨ ਦੀਨ ਬਣਿਓ ਬਹੁ ਬੇਗ ਲਲਾ, ਪਿਖ ਕੰਬਰ ਬੇਗ ਸੁਤੀਰ ਭਲਾ। ਕਵੀ ਜੀ ਲਿਖਦੇ ਨੇ ਕਿ ਬੜਾ ਦੀਨ ਮਨ ਹੋ ਗਿਆ ਹੈ ਲਲਾ ਬੇਗ, ਲਾਗੇ ਹੀ ਉਸਦਾ ਛੋਟਾ ਭਰਾ ਕੰਬਰ ਬੇਗ ਧੀਰੀ ਨੂੰ ਧਾਰਨ ਕਰਕੇ ਖਲੋਤਾ। ਕਹਿ ਬਾਕ ਨਾ ਚਿੰਤ ਕਛੂ ਧਰੀਏ, ਰਣ ਭੀਮ ਰਚੋ ਪਿਖ ਬੇ ਕਰੀਏ। ਕੰਬਰ ਬੇਗ ਲਲਾ ਬੇਗ ਨੂੰ ਆਪਣੇ ਵੱਡੇ ਭਰਾ ਨੂੰ ਕਹਿੰਦਾ ਹੈ ਕਿ ਤੁਸੀਂ ਰਤਾ ਦੀ ਪ੍ਰਕਾਰ ਦੀ ਚਿੰਤਾ ਨਾ ਕਰੋ। ਕਹਿੰਦਾ ਹੈ ਕਿ ਰਣ ਭੀਮ ਰਚੋ ਪਿਖ ਬੋ ਕਰੀਏ, ਮੈਂ ਭਿਆਨਕ ਗੁਰੂ ਦੇ ਨਾਲ ਜਾ ਕੇ ਜੰਗ ਕਰਾਂਗਾ, ਤੁਸੀਂ ਬਸ ਖੜੇ ਹੋ ਕੇ ਦੇਖਿਓ। ਗਣ ਸ਼ਤਰਨ ਕੋ ਤਰਵਾਰਨ ਸੋ ਕਤਲਾਮ ਕਰੋ ਬਹੁਵਾਰਨ ਸੋ। ਕਹਿੰਦਾ ਹੈ ਕਿ ਬਹੁਤੇ ਸਾਰੇ ਵੈਰੀਆਂ ਦਾ ਤਲਵਾਰ ਦੇ ਨਾਲ ਮੈਂ ਨਾਸ ਕਰ ਦਵਾਂਗਾ, ਕਤਲੇਆਮ ਕਰ ਦਵਾਂਗਾ ਬਹੁਤੇ ਸਾਰੇ ਤਲਵਾਰ ਦੇ ਵਾਰ ਚਲਾ ਕੇ। ਪੰਜ ਸਹਿ ਅਸਵਾਰਨ ਸੰਗ ਲਏ ਨਿਜ ਦੁੰਦਵ ਦੋਹਰ ਚੋਬ ਦਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 500 ਸੈਨਿਕਾਂ ਨੂੰ ਆਪਣੇ ਨਾਲ ਉਸ ਵੇਲੇ ਕੰਬਰ ਬੇਗ ਨੇ ਲਿਆ ਹੈ, ਨਗਾਰੇ ਨੂੰ ਖੜਕਾ ਕੇ ਜਾਣ ਦੇ ਵਾਸਤੇ ਤਿਆਰ ਹੋਇਆ। ਤੁਪਕਾਨ ਚਲਾਵਤ ਨੇਰ ਕਰਿਓ ਨਿਜ ਹਾਰ ਲਖੇ ਔਰ ਕੋਪ ਭਰਿਓ। ਬੰਦੂਕਾਂ ਨੂੰ ਚਲਾਉਂਦਾ ਹੋਇਆ ਸਤਿਗੁਰਾਂ ਦੇ ਲਾਗੇ ਪਹੁੰਚਿਆ ਹੈ। ਕਵੀ ਜੀ ਲਿਖਦੇ ਨੇ ਨਿਜ ਹਾਰ ਲਖੇ ਔਰ ਕੋਪ ਭਰਿਓ, ਕਿਉਂਕਿ ਤੁਰਕਾਂ ਵਾਲੇ ਪਾਸੇ ਦੀ ਹਾਰ ਹੋ ਰਹੀ ਹੈ, ਇਸ ਕਰਕੇ ਉਸ ਹਾਰ ਨੂੰ ਵਿਚਾਰ ਕੇ ਬੜਾ ਕ੍ਰੋਧ ਆਇਆ ਹੈ ਕੰਬਰ ਵੇਗ ਦੇ ਮਨ ਅੰਦਰ। ਗੁਰ ਕੇ ਤਨ ਕਾਵ ਲਗੂ ਜੋ ਲਗਿਓ ਛੁੱਟ ਛੋਣਤ ਚੀਰ ਸੁਰੰਗ ਪਗਿਓ। ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰਾਂ ਦੇ ਸਰੀਰ ਦੇ ਉੱਤੇ ਜਿਹੜਾ ਛੋਟਾ ਜਿਹਾ ਜ਼ਖਮ ਲੱਗਾ ਹੋਇਆ ਹੈ ਉਹਦੇ ਵਿੱਚੋਂ ਬਹੁਤਾ ਸਾਰਾ ਖੂਨ ਵਗਿਆ ਹੈ, ਜਿੰਨੇ ਕਿ ਸਾਰੇ ਜਾਮੇ ਨੂੰ ਭਿਉ ਦਿੱਤਾ ਹੈ। ਉਤਰਿਓ ਤਤਕਾਲੈ ਯੋਧ ਬਲੀ ਤੇ ਬੰਧਤ ਪਾਪਟ ਰੀਤ ਬਲੀ। ਉਸੇ ਵੇਲੇ ਕਾਲੀ ਦੇ ਨਾਲ ਆਪਣੇ ਘੋੜੇ ਤੋਂ ਥੱਲੇ ਯੋਧ ਸ਼ਾਹ ਉਤਰਿਆ ਹੈ ਤੇ ਬੰਧਤ ਪਾਪਟ ਰੀਤ ਬਲੀ ਤੇ ਕੱਪੜੇ ਦੇ ਨਾਲ ਸਤਿਗੁਰਾਂ ਦੇ ਉਸ ਜ਼ਖਮ ਨੂੰ ਭਲੀ ਪ੍ਰਕਾਰ ਦੇ ਨਾਲ ਯੋਧ ਸ਼ਾਹ ਨੇ ਬੰਨ ਦਿੱਤਾ।
ਗੁਰ ਸ਼ੀਘਰ ਤੁਰੰਗ ਚੜੇ ਰਣ ਮੈਂ ਨਹੀਂ ਮਾਨ ਥਕਾਵ ਲਗਿਓ ਤਨ ਮੈਂ।
ਖੂਨ ਵਗ ਰਿਹਾ ਸੀ, ਕੱਪੜੇ ਦੇ ਨਾਲ ਘੁੱਟ ਕੇ ਬੰਨ ਦਿੱਤਾ ਜ਼ਖਮ ਨੂੰ ਤੇ ਫੇਰ ਸਤਿਗੁਰੂ ਜੀ ਘੋੜੇ ਦੇ ਉੱਤੇ ਅਸਵਾਰ ਹੋ ਗਏ। ਨਹੀਂ ਮਾਨਤ ਕਾਵ ਲਗਿਓ ਤਨ ਮੈਂ, ਭਾਵ ਕਿ ਸਤਿਗੁਰੂ ਜੀ ਇਸ ਗੱਲ ਨੂੰ ਵਿਚਾਰਦੇ ਹੀ ਨਹੀਂ ਹਨ ਕਿ ਮੇਰੇ ਸਰੀਰ ਨੂੰ ਕੋਈ ਜ਼ਖਮ ਲੱਗਾ।
ਇਤਨੇ ਮੇ ਕੰਬਰ ਬੇਗ ਆਇਓ ਬਹੁ ਸੂਰਨ ਕੋ ਨਿਜ ਸੰਗ ਲਇਓ।
ਕਵੀ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਕੰਬਰ ਬੇਗ ਬਹੁਤੇ ਸਾਰੇ ਆਪਣੇ ਸੂਰਮਿਆਂ ਨੂੰ ਨਾਲ ਲੈ ਕੇ ਉੱਥੇ ਪਹੁੰਚ ਗਏ।
ਕਰ ਜੋਰ ਕਹਿਓ ਤਬ ਜੋਧ ਬਲੀ ਰਣ ਆਪ ਬਿਲੋ ਕੋ ਰੀਤ ਭਲੀ।
ਉਸ ਵੇਲੇ ਜਦੋਂ ਕੰਬਰ ਬੇਗ ਅੱਗੇ ਆਇਆ ਹੈ ਤੇ ਜੋਧ ਸ਼ਾਹ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਮੇਰੇ ਕੀਤੇ ਜਾ ਰਹੇ ਰਣ ਨੂੰ ਦੇਖੋ, ਤੁਸੀਂ ਪਿਛਾਂ ਹਟ ਜਾਓ, ਮੈਂ ਇਹਦੇ ਨਾਲ ਜੰਗ ਕਰਾਂਗਾ।
ਮੁਝ ਆਇਸ ਦੇਓ ਸੰਗਰ ਕਰੋ ਤੁਰਕਾਣ ਮਹਾਰਿਪ ਤੇਜ ਹਰੋ।
ਜੋਧ ਸ਼ਾਹ ਨੇ ਆਖਿਆ ਸੱਚੇ ਪਾਤਸ਼ਾਹ ਮੈਨੂੰ ਤੁਸੀਂ ਸੰਗਰ ਕਰਨ ਦੇ ਵਾਸਤੇ ਆਗਿਆ ਦਿਓ, ਤੁਰਕਣ ਮਹਾਰਿਪ ਤੇਜ ਹਰੋ, ਮੈਂ ਵਾਰ ਕਰਕੇ ਤੁਰਕਾਂ ਦੇ ਵੱਡੇ ਤੇਜ ਨੂੰ ਖਤਮ ਕਰ ਦਿਆਂਗਾ, ਮੰਦਾ ਕਰ ਦਿਆਂਗਾ।
ਟਿਗ ਦੂਤ ਸਬੂਜਨ ਕੀਨ ਤਬੈ ਇਹ ਕੌਣ ਆਇਓ ਰਣ ਹੇਤ ਅਬੈ।
ਜਦੋਂ ਕੰਬਰ ਬੇਗ ਅੱਗੇ ਆਇਆ ਹੈ ਤੇ ਲਾਗੇ ਖੜੇ ਹੋਏ ਹਸਨ ਖਾਨ ਦੂਤ ਨੂੰ ਸਤਿਗੁਰਾਂ ਨੇ ਪੁੱਛਿਆ ਇਹ ਕੌਣ ਆਇਓ ਰਣ ਹੇਤ ਅਬੈ, ਕਿ ਹੁਣ ਇਹ ਜਰਨੈਲ ਤੁਰਕਾਂ ਵਾਲੇ ਪਾਸਿਓਂ ਕੌਣ ਆ ਰਿਹਾ ਰਣ ਕਰਨ ਦੇ ਵਾਸਤੇ।
ਕਰ ਜੋਰ ਉਚਾਰਨ ਦੂਤ ਕਰੀ ਸੁਣੀਏ ਗੁਰ ਪੀਰ ਰਿਪਨ ਹਰੀ।
ਹੱਥ ਜੋੜ ਕੇ ਹਸਨ ਖਾਨ ਦੂਤ ਨੇ ਬੇਨਤੀ ਕੀਤੀ ਹੈ, ਕਹਿੰਦਾ ਹੇ ਗੁਰੂ ਜੀ, ਹੇ ਪੀਰ ਜੀ, ਸੁਣੋ, ਹੇ ਵੈਰੀਆਂ ਦਾ ਨਾਸ ਕਰਨ ਵਾਲੇ ਸੁਣੋ।
ਕਹਿੰਦਾ ਇਹ ਕੰਬਰ ਬੇਗ ਸੋ ਬੇਗ ਆਇਓ ਭਗਨੀ ਸੋ ਤਮਾਰਤ ਕੋਪ ਪਾਇਓ।
ਕਹਿੰਦਾ ਸੱਚੇ ਪਾਤਸ਼ਾਹ ਇਸ ਜਰਨੈਲ ਦਾ ਨਾਮ ਹੈ ਕੰਬਰ ਬੇਗ, ਇਹ ਕਾਲੀ ਦੇ ਨਾਲ ਆਇਆ ਹੈ ਕਿਉਂਕਿ ਭਗਨੀ ਸੋ ਤਮਾਰਤ ਕੋਪ ਪਾਇਓ, ਤੁਸੀਂ ਇਸ ਦੇ ਭਾਣਜੇ ਨੂੰ ਮਾਰ ਦਿੱਤਾ ਹੈ ਜਿਸ ਦਾ ਨਾਮ ਸੀ ਕਾਬਲ ਬੇਗ, ਕਿਉਂਕਿ ਕੰਬਰ ਬੇਗ ਤੇ ਲਲਾ ਬੇਗ ਸਕੇ ਭਰਾ ਨੇ, ਇਸ ਕਰਕੇ ਜੇਕਰ ਲਲਾ ਬੇਗ ਦਾ ਭਾਣਜਾ ਸੀ ਕਾਬਲ ਬੇਗ, ਇਸੇ ਤਰ੍ਹਾਂ ਕੰਬਰ ਬੇਗ ਦਾ ਵੀ ਭਾਣਜਾ ਸੀ। ਕਹਿੰਦਾ ਕਿ ਸੱਚੇ ਪਾਤਸ਼ਾਹ ਤੁਸੀਂ ਇਹਦੇ ਭਾਣਜੇ ਨੂੰ ਮਾਰ ਦਿੱਤਾ ਹੈ, ਇਸ ਕਰਕੇ ਬੜਾ ਕ੍ਰੋਧ ਨੂੰ ਧਾਰਨ ਕਰਕੇ ਇਹ ਗੁੱਸੇ ਨੂੰ ਧਾਰਨ ਕਰਕੇ ਅੱਗੇ ਵਧੇ। लग प्रात लखो एह बेग लला मर है अब संगर ठान भला।
हसन खान दूत कहिंदा है कि सच्चे पातशाह लला बेग दा यह छोटा भरा है ते मैनू हुण इस तरह लगदा है कि मर के संगर दे विच यह भी तुर जाएगा दूसरे लोग।
सुन श्री गोरे आयस देत पए तुम योद बड़ी बल जोद कहे।
उसे वेले सतगुरु हरगोबिंद सच्चे पातशाह जी ने जोतशाह नूं आग्या दित्ती है कहिंदे ने तुम योद बली बड जोद कहे। कहिंदे ने हे जोतशाह तू वड्डा योदा है वड्डा बली है तू बड़ा युद्ध दे विच काम सवारे।
हाथ ले हो से जस पाए पलो गुरबाक सुने हो लसाए चलो।
ते सतगुरु जी कहिंदे ने पहला भी वड्डा जंग करके पराक्रम करके तू सानू खुश कीता है। कहिंदे ने केस नू मार के भी तू जस दी प्राप्ति कर। कवि जी लिखदे ने गुरबाक सुने जदों ही सतगुरां दे बचन सुने हुलसाए चलो ते हुलसा के खुशी दे नाल जोतशाह अगे वधे।
बहु सैन पठी पश्चात तिसे चल जात होते तो पकान रसे।
बहुत ही सैना पिछे उस दे चली है चल जात होते तो पकान रसे। गोलियां नु चलांदे होए गुस्से दे नाल अगे वधे जोतशाह ते उस दे साथी।
विचेरे बार वीर सोय अगर पए ताज टोल तो फंगन छोर दए।
विचर दे होए वीरता दे रस दे विच अगे गए ने टोला बन्या होया ते गोलियां दा वार कीता।
कड़ कारण के बड नाद उठे लग गोरन ते तर सूर लटे।
कवि जी लिखदे ने कि कड़ा काड़ दी आवाज दे नाल बहुतियां सारियां बंदूकां चलण दी आवाज पैदा होई बड़ियां गोलियां वरियां
गोरन ते तर सूर लुठे।
कहण तों पावै के गोलियां दी मार खा के सूरमे धरती ते डिगे।
तब जोद रकंबर बेग पिरे होए सम्मख तेज तुरंग करे।
लागे जाके जोतशाह ने कंबर बेग दे नाल भिड़ना शुरू कीता है होए सम्मख तेज तुरंग करे। सामने जदों आए ते दोवां ने अपने घोड़ियां नूं तेज कीता।
दोहें ओरन तीर चलावत है को चपलाव बचावत है।
दोवें पास्यों एक दूजे दे उत्ते तीरां दी वरखा करदे ने अपने आप नूं चंचलताई दे नाल बचाउंदे।
तन तान तकान छुवावत है कर पूरन शतर तकावत है।
कवि जी लिखदे ने कि जोर दे नाल तनछ दी डोरी नूं अपने कन्न तक खिच के फिर वैरी नूं तक के एक दूजे दे उत्ते तीर छड्डदे ने।
और रोस भरे ललकारत है पट अगर वधे ते समारत है।
हुण कवि जी लिखदे ने कि दोवां दा युद्ध ते हो ही रहा पर एक दूजे दे सूरमियां नूं दोवें नाश कर रहे ने। दोवें पास्यों तीर चलदे ने जिहड़ा कंबर बेग तीर चलाउंदा है ओह सतगुरां दे सूरमियां नूं लगदे ने ते सूरमे शहीद हुंदे ने। दूसरे पासे जिहड़ा के जोतशाह तीरां नूं छड्दा है ओह भी दूसरे पासे तुरकां दा नाश करदे ने। इस तरीके दे नाल युद्ध हो रहा है।
दो तड़ हो काबली बेग डिगा कमर बेग गोली वांगू आया उथे पांच सौ सवार ललकार आए एक दम आके जंग पाया उथे। तुम्बे सिखां दे मार उडान लगा कमर बेग अदमूल मचाया उथे। इन्ने चिर नूं जोतशाह पहुंच गया कमर बेग नूं आने अटकाया उथे। अगे गुरु जी लो लुहान हो रे प्यो कपड़ा उस बनाया उथे। गुरु जी नूं पिछा हटा करके राय जोद ने घोड़ा कुदाया उथे। कमर बेग दे सामने आए डटिया दोहां जोधियां जोर अजमाया उथे। पटे बाज पारे करतार सिंगा आपो अपना जोहर दिखाया उथे।
करतार सिंह जी कलास वाले लिखदे ने कि जोतशाह
ਤੇ ਦੂਸਰੇ ਪਾਸੇ ਕੰਬਰ ਵੇਗ ਦੋਵੇਂ ਹੀ ਬਹੁਤ ਜ਼ਿਆਦਾ ਯੁੱਧ ਵਿਦਿਆ ਤੋਂ ਜਾਣੂ ਨੇ। ਇਸ ਤਰੀਕੇ ਦੇ ਨਾਲ ਦੋਵਾਂ ਦੇ ਵਿਚਕਾਰ ਯੁੱਧ ਹੋ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਦੋਵਾਂ ਦੇ ਯੁੱਧ ਦਾ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਹ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।